हम ना सुगत कर सुगत तुम्हारी, आप जो तुम कथा सुधारे। वाहिगुरु जी का खालसा, वाहिगुरु जी का सत्कार हो। गुरु स्वरूप, गुरु खालसा सत्संग जीओ, आप सगत सत्संग श्यामा दे भगत सजे हुए दुकान में ईश्वर दरबार नानक सरकार जिथे आप आने सिख जग दिया प्रसिद्ध महान हस्तियां दो महापुरुषों की याद बना के रखे हैं। महान कपीश्वर महापुरुष, महान त्यागी, महान वैरागी, जिन्होंने जीवन में अज के जंगम प्रणाली में बहुत कुछ दिता है, अगर कोई संभाल के रखे जिथे राजे महाराजे नतमस्तक होंगे सुना के देव प्रभाव सदा रंग लग के जाकर पाकिस्तान। दूसरे संत बाबा ईश्वर सिंह जी राड़ा साहब वाले प्रभु को सुमिरन से बेमुताजे बेमुताज साधु, पंजाब के किसी मुख्यमंत्री का कदे परवाह नहीं की, असूल प्रत सन, समय की बड़ी कदर की है। ये दो महापुरुषों की बख्शी हर साल की तरह इस स्थान के उ आई गई है। बरसियों के बाद जो समागम कथा कीर्तन का चल रहा है, दास आप जी को लगभग दो तारीख तक है। कल भी आप ने डॉक्टर साहब के को सदन किया, श्री गुरु ग्रंथ साहब जी का पहला प्रकाश भादरों की एकम जो पंजे तख्तों के जथेदार ने बैठ के फैसला किया, बकायदा तख्तों दी मोहर लगी, अकाल तख्तों हुक्मनामा जारी होया, इस नानक साहिब कैलेंडर दियां चार सोधां कीतियां जांदियां। उन्हां चार सोधां दे विच इक इह वी सोध है कि गुरु ग्रंथ साहिब जी का जिहड़ा दिहाड़ा मनाया जाए वो भादरों सुदी एक हुंदा जिहड़ा है, ये पंथक फैसला है, अकाल तख्त का फैसला है। सानू अकाल तख्त के फैसले से सिर चुकना चाहिए। ये उस दिहाड़े में भी गुरु ग्रंथ साहिब जी का प्रकाश पुरब मनाया जाए, उस दिन की याद गलती नाल बनया होया कैलेंडर पूरे वाल वाला जिहड़ा पहला पंथ दे उत्ते झूठ का प्रभाव आ गया सी, ये उहदे कारण दे ਕੁਝ ਧੂੜ ਦਾ ਪ੍ਰਭਾਵ ਅਜੇ ਵੀ ਕੁਛ ਗੁਰਦੁਆਰੇ ਸਾਹਿਬਾਨ ਉੱਤੇ ਹੈ ਜਾਂ ਜਿਹੜਾ ਨਾਨਕ ਸ਼ਾਹੀ ਕੈਲੰਡਰ ਸੋਧਿਆ ਹੋਇਆ ਤੁਹਾਡੇ ਤੱਕ ਅਜੇ ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣ ਗਈ ਸੀ ਪਹੁੰਚਿਆ ਨਹੀਂ ਪਰ ਆਵਾਜ਼ ਜ਼ਰੂਰ ਪਹੁੰਚੀ ਇਹਦੇ 'ਤੇ ਅਮਲ ਕਰਨਾ ਹਰ ਸਿੱਖ ਦਾ ਧਰਮ ਬਣਦਾ ਕਿ ਆਪਾਂ ਅਕਾਲ ਤਖ਼ਤ ਤੋਂ ਕੀਤੀਏ ਪੰਜੇ ਤਖ਼ਤਾਂ ਦਾ ਫੈਸਲਾ ਬਹੁਤ ਅਹਿਮੀਅਤ ਰੱਖਦਾ ਸ਼੍ਰੋਮਣੀ ਕਮੇਟੀ ਦਾ ਫੈਸਲਾ ਹੋਵੇ ਜਿਹੜੇ ਤਖ਼ਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਹਨ ਜਦੋਂ ਕੋਈ ਇਕੱਲੇ ਫੈਸਲਾ ਕਰਦੇ ਹਨ ਉਦੋਂ ਥੋੜ੍ਹਾ ਜਿਹਾ ਉਂਗਲ ਉੱਠਦੀ ਹੈ ਕਿ ਰਾਜਨੀਤੀ ਖੇਡ ਵਰਤਦੀ ਹੈ ਪਰ ਜਦੋਂ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਨਾਲ ਹੋਣ ਉੱਥੇ ਫਿਰ ਕੋਈ ਚਿੰਤੂ ਦੀ ਗੱਲ ਨਹੀਂ ਹੈ ਉਹ ਪੂਰਨ ਗੁਰਮੁਖ ਸੰਸਕਾਰ ਦਾ ਗੱਲ ਹੈ ਇਸ ਕਰਕੇ ਇਨਾਮ ਵਾਇਰ ਸਿੰਘ ਜੀ ਦਾਸ ਦੇ ਇੱਥੇ ਹੁੰਦਿਆਂ ਇਹ ਦਿਹਾੜਾ ਮਨਾਇਆ ਜਾ ਰਿਹਾ ਇਸ ਕਰਕੇ ਹੈ ਕਿ ਪਾਦਰੋਂ ਸ੍ਰੀ ਇੱਕ ਜ਼ਰੂਰ ਹੈ ਕਿਉਂਕਿ ਉਹ ਅਸਲ ਹੈ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਜਿੰਨੇ ਵੀ ਗੁਰਦੁਆਰੇ ਉੱਥੇ ਪਾਦਰੋਂ ਸ੍ਰੀ ਇੱਕ ਹੀ ਮਨਾਈ ਹੈ ਮਹਾਂਪੁਰਸ਼ਾਂ ਨੇ ਸਾਰੇ ਸੰਤ ਸਮਾਜ ਦਾ ਫੈਸਲਾ ਹੈ ਉਹਨਾਂ ਦੇ ਅਤੇ ਉਸ ਦਿਹਾੜੇ ਦੇ ਸੰਬੰਧਿਤ ਵਿਚਾਰਾਂ ਤੋਂ ਬਾਅਦ ਹੋਣਗੀਆਂ ਇਹ ਵੀ ਵਿਚਾਰ ਚੱਲਦੀ ਰਹਿਣੀ ਹੈ ਗੁਰੂ ਕਿਰਪਾ ਕਰੇ ਆਪ ਮਨ ਵਿਅਕਤੀਆਂ ਇਕਾਗਰ ਕਰੋ ਮਹਾਂਪੁਰਸ਼ਾਂ ਦੇ ਬਣਾਏ ਹੋਏ ਸਥਾਨ ਬਾਬਾ ਅਮਰ ਸਿੰਘ ਜੀ ਇਹਨਾਂ ਨੇ ਬਹੁਤ ਮੁਲਕਾਂ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਬਹੁਤ ਵੱਡਾ ਗੁਰਦੁਆਰਾ ਸਾਹਿਬ ਦੀ ਮਹਾਤਮਾ ਲਈ ਨਿਊਜ਼ੀਲੈਂਡ ਦੇ ਵਿੱਚ ਬਹੁਤ ਵੱਡੀ ਇਮਾਰਤ ਬਣ ਕੇ ਬਹੁਤ ਸਹੂਲਤਾਂ ਸੰਗਤਾਂ ਵਾਸਤੇ ਬਣ ਚੁੱਕੀਆਂ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਵੱਡੀ ਬਿਲਡਿੰਗ ਜਿੱਥੇ ਬੇਅੰਤ ਸੰਗਤਾਂ ਨੇ ਲਾਭ ਲਾਭ ਤੋਰਨਾ ਬਲਕਿ ਰੇਲ ਗੱਡੀ ਦਾ ਸਟੇਸ਼ਨ ਬਿਲਕੁਲ ਨੇੜੇ ਆ ਕੇ ਦਾਸ ਉੱਥੇ ਵੀ ਜਾਂਦਾ ਅਤੇ ਪਰਉਪਕਾਰ ਹੁੰਦਾ ਕਿ ਜਿੱਥੇ ਸੰਗਤਾਂ ਬਹਿ ਕੇ ਗੁਰੂ ਨਾਨਕ ਦੀ ਗੱਲ ਸੁਣ ਸਕਣ ਜਿੱਥੇ ਗੁਰੂ ਨਾਨਕ ਦੀ ਖੁੱਲ੍ਹ ਦਿਲੀ ਦੇ ਨਾਲ ਕੋਈ ਸਿਧਾਂਤਾਂ ਦੀ ਗੱਲ ਕਰ ਸਕੇ ਅਤੇ ਨਹੀਂ ਅੱਜ ਨਾਸਤਿਕ ਸੋਚ ਜਿਹੜੀ ਹੈ ਉਹ ਬਹੁਤ ਸਿਧਾਂਤਾਂ ਦਾ ਸੱਤਿਆਨਾਸ ਕਰ ਰਹੀ ਹੈ ਉਹਨਾਂ ਗੱਲਾਂ ਦਾ ਖੰਡਨ ਹੋ ਰਿਹਾ ਹੈ ਜਿਹਨਾਂ ਗੱਲਾਂ ਦਾ ਖੰਡਨ ਕਰਨਾ ਵਾਜਬੀ ਨਹੀਂ ਗੁਰਮਤਿ ਵਿਰੋਧੀ ਨਹੀਂ ਗੁਰੂ ਕਿਰਪਾ ਕਰੇ ਆਓ ਮਨੁੱਖਾ ਸਰੀਰ ਪ੍ਰਾਪਤ ਹੋਇਆ ਹਰ ਰੋਜ਼ ਇੱਕ ਵਾਰ ਹਰ ਗੁਰਸਿੱਖ ਦੇ ਰਸਨਾ 'ਤੇ ਇਹ ਵਾਕ ਉਚਾਰਨ ਹੁੰਦੀ ਹੈ ਜਦੋਂ ਨਿਤਨੇਮ ਸ਼ਾਮਾਂ ਦੇ ਵਗਦਾ ਕਰਦਾ ਹੈ ਇਹ ਭਈ ਪ੍ਰਾਪਤ ਮਾਨਸ ਜੇ ਹੋਈ ਆ ਗੋਬਿੰਦ ਨਿਗਲ ਦੀ ਹਰ ਗੁਰਸਿੱਖ ਕਹਿੰਦਾ ਸੋਚਣਾ ਇਹ ਹੈ ਕਿ ਕੇਵਲ ਪਾਠ ਦੇ ਵਿੱਚ ਅਸੀਂ ਗੱਲ ਰੱਖਣੀ ਹੈ ਜਾਂ ਇਹਨੂੰ ਅਮਲ 'ਚ ਵੀ ਰੱਖਣਾ ਜੇ ਤੈਨੂੰ ਪਾਠ ਦੇ ਵਿੱਚ ਹੀ ਰੱਖਣਾ ਫਿਰ ਫਾਇਦਾ ਨਹੀਂ ਹੋਣਾ ਜੇ ਇਹਨੂੰ ਅਮਲ ਵਿੱਚ ਲਿਆਉਣਾ ਫਿਰ ਪਰਿਵਰਤਨ ਇੱਕ ਸੋਚ ਨਵੀਂ ਅੰਦਰ ਚੱਲੂਗੀ ਕਿ ਮਨੁੱਖਾ ਸਰੀਰ ਇੱਕ ਵਾਰੀ ਮਿਲਿਆ ਦੁਬਾਰੇ ਮਿਲਣਾ ਨਹੀਂ ਫਿਰ ਅਵਰਕਾਲ ਜਿਹੜੇ ਰੱਬ ਦੇ ਨਾਂ ਤੋਂ ਬਿਨਾਂ ਹੋਰ ਕੰਮ ਤੇਰੇ ਕਿਤੇ ਨਾ ਕੰਮ ਤੇਰੇ ਕਿਸੇ ਵੀ ਕੰਮ ਨਹੀਂ ਆਉਣੇ ਤੋਂ ਲੋਕ ਜਿਹੜਾ ਕੰਮ ਆਉਣਾ ਉਹ ਆ ਹੈ ਜਿੱਥੇ ਆਪ ਜੀ ਬੈਠੇ ਹੋ ਮਿਲ ਸਾਧ ਸੰਗਤ ਭਾਵ ਕੇਵਲ ਸਤਸੰਗਤ ਦੇ ਵਿੱਚ ਪਰਮੇਸ਼ੁਰ ਦੀ ਸਿਫਤ ਸਲਾਹ ਹੁੰਦੀ ਹੈ। ਗੁਰੂ ਸਾਹਿਬ ਦੇ ਪਾਵਨ ਵਚਨ ਭੱਟਾਂ ਨੇ ਬੜੀ ਉਸਤਤ ਕੀਤੀ ਹੈ, ਪ੍ਰਭ ਦਾ ਤੂ ਦਾ ਤਾਰ ਪਰਿਓ ਜਾ ਪ੍ਰਤੀਤ ਕਰ ਲਓ। ਇਹ ਦਾਤਾਰ, ਇਹ ਦਾਤਾ ਜੀ, ਮੈਂ ਜਾਤ ਕੀਤੀ ਇਹ ਮੰਗਦਾ ਤੇਰੀ ਸ਼ਰਨ ਵਿੱਚ ਹਾਂ। ਜਿੱਥੇ ਸੰਸਾਰ ਨੂੰ ਇੰਨੇ ਪਦਾਰਥ ਦੇ ਰਹੇ ਹੋ, ਇੰਨੀਆਂ ਦਾਤਾਂ ਦਿੰਦੇ ਹੋ, ਜੋਦੜੀ ਹੈ ਜਗਿਆਸੂ ਦੀ, ਇੱਕ ਦਾਤ ਮੇਰੀ ਕੋਲ ਨਹੀਂ ਪਾ ਦਿਓ। ਤੇਰੇ ਦਾਤੋਂ ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਤੰਦਰੁਸਤੀ ਮੰਗਦਾ, ਕੋਈ ਜਸ ਮੰਗਦਾ, ਵਡਿਆਈ ਮੰਗਦਾ, ਸਾਰਾ ਸੰਸਾਰ ਤੇਰਾ ਭਿਖਾਰੀ ਹੈ। ਜਗਤ ਭਿਖਾਰੀ ਫਿਰਤ ਹੈ ਸਭ ਤੋਂ ਦਾਤਾ ਰਾਮ, ਸਾਰਾ ਸੰਸਾਰ ਭਿਖਾਰੀ ਹੈ ਇੱਕ ਤੋਂ ਕਲਰ। 84 ਲੱਖ ਜੌਨ ਦਾ ਦਾਤਾ ਤੂੰ ਹੈ, ਉਹ ਦਾਤਾ ਉਹਨਾਂ ਨੂੰ ਵੀ ਦੇਣ ਵਾਲਾ ਹੈ ਜਿਹੜੇ ਪੱਥਰਾਂ ਦੇ ਵਿੱਚ ਕੀੜੇ ਪੈਦਾ ਹੋ ਗਏ, ਜਿਨ੍ਹਾਂ ਦੇ ਵਾਸਤੇ ਕੋਈ ਰਸਤਾ ਨਹੀਂ ਕਿ ਬਾਹਰ ਜਾ ਕੇ ਕੋਈ ਦਾਣੇ ਚੁਗ ਸਕਣ, ਕੋਈ ਖੁਰਾਕ ਬਾਹਰ ਜਾ ਕੇ ਲੈ ਸਕਣ, ਨਾ ਕੋਈ ਬਿਰਸ਼ਾਂ ਦਾ ਫਲ, ਨਾ ਧਰਤੀ ਤੋਂ ਉਗਿਆ ਹੋਇਆ ਅਨਾਜ, ਉਹਨਾਂ ਕੀੜਿਆਂ ਦੇ ਨਸੀਬ ਦੇ ਨੇ ਜਿਹੜੇ ਪੱਥਰਾਂ ਦੇ ਵਿੱਚ ਪੈਦਾ ਹੋਏ। ਬੰਦਰ ਉਹਨਾਂ ਦਾ ਜੀਵਨ ਕੈਸਾ ਹੈ ਵੀ ਉਹ ਪੱਥਰ ਦੇ ਵਿੱਚ ਹੀ ਪੈਦਾ ਹੋਏ, ਪੱਥਰ ਦੇ ਵਿੱਚ ਹੀ ਉਹਨਾਂ ਦੀ ਮੌਤ ਹੋਈ, ਬਾਹਰ ਆ ਨਹੀਂ ਸਕਦੇ। ਪਰ ਕੋਈ ਬਾਹਰ ਤੋਂ ਉਹਨਾਂ ਦੇ ਕੋਲ ਰੋਟੀ ਲੈ ਕੇ ਪਹੁੰਚ ਵੀ ਨਹੀਂ ਸਕਦਾ, ਕਿਉਂਕਿ ਮਾਰਗ ਨਹੀਂ ਹੈ। ਜੇ ਬਾਹਰ ਤੋਂ ਵੀ ਅੰਦਰ ਜਾ ਸਕਦੇ ਫਿਰ ਤਾਂ ਅੰਦਰ ਦਾ ਕੀੜਾ ਬਾਹਰ ਜਾ ਕੇ ਨਹੀਂ ਖਾ ਸਕਦਾ। ਹਰ ਰੋਜ਼ ਪੜ੍ਹਦੇ ਹਾਂ, ਸੈਲ ਪੱਥਰ ਮਹਿਨ ਜਨ ਤੋਂ ਪਾਏ ਪੈਦਾ ਕਰੇ ਉੱਥੇ। ਫਿਰ ਨਾਲ ਇੱਕ ਗੱਲ ਹੋਰ ਵੀ ਕਹਿੰਦੇ, ਤਾਂ ਘਰੇ ਜਿੱਕ ਉਹਨਾਂ ਦੀ ਰੋਟੀ, ਅੱਗੇ ਘਰ ਧੜਿਆ ਉਹ ਅੱਗੇ ਰੱਖਿਆ ਪੈਂਦਾ, ਉਹਨਾਂ ਨੂੰ ਕੁਛ ਵੀ ਨਹੀਂ ਕਰਨਾ ਪੈਂਦਾ। ਜੇ ਅਜਿਹੀ ਥਾਂ 'ਤੇ ਪੈਦਾ ਕੀਤੇ ਹਨ ਜਿੱਥੇ ਰੋਜ਼ੀ ਰੋਟੀ ਦਾ ਕੋਈ ਪ੍ਰਬੰਧ ਨਹੀਂ, ਪ੍ਰਬੰਧ ਹੈ ਨਹੀਂ, ਤਾਂ ਰੋਜ਼ੀ ਉੱਥੇ ਪੈਦਾ ਕਰ, ਕਿਵੇਂ ਪੈਦਾ ਕੀਤੀ ਹੈ ਦਾਤਾ ਹੀ ਜਾਣਦਾ। ਦਸ਼ੰਬਰ ਜੀਵਨ ਉਹ ਦਾਤਾ, ਸਾਰੇ ਜੀਵਾਂ ਦਾ ਇੱਕੋ ਹੀ ਦਾਤਾ ਹੈ, ਸਭਨਾਂ ਜੀਆਂ ਦਾ ਇੱਕ ਦਾਤਾ। ਸੋ ਮੈਂ ਭੁੱਲਣਾ ਨਹੀਂ ਚਾਹੁੰਦਾ। ਧੰਨਾ ਜੀ ਰਾਜਸਥਾਨ ਦੇ ਵਿੱਚ ਸਥਾਨ ਹੁੰਦਾ, ਕੁਝ ਲੋਕਾਂ ਨੇ ਗਲਤ ਤਰੀਕੇ ਨਾਲ 2-3 ਥਾਂ 'ਤੇ ਪੰਜਾਬ ਦੇ ਵਿੱਚ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਗੁਰੂ ਜਨਗਰ ਹੈ ਕਿ ਉੱਥੇ ਵੀ ਉਹ ਇਹ ਦਾਅਵਾ ਕਰਦੇ ਹਨ ਵੀ ਧੰਨਾ ਇੱਥੇ ਹੋਇਆ, ਪਰ ਇਹ ਧੰਨਾ ਜਿਹੜਾ ਸੀ ਪੰਜਾਬ ਦਾ ਸੰਤ ਨਹੀਂ ਸੀ, ਇਹ ਰਾਜਸਥਾਨ। ਮੈਂ ਤਾਂ ਉਸ ਅਸਥਾਨ 'ਤੇ ਜਾ ਕੇ ਇੱਕ ਵਾਰ ਵੀ ਕਈ ਵਾਰ ਜਿਹੜੇ ਖੂਹ 'ਤੇ ਧੰਨਾ ਜੀ ਨੇ ਪਰਮਾਤਮਾ ਨੂੰ ਪਾਇਆ ਸੀ, ਜਿੱਥੇ ਉਹ ਖੁਦਕਸ਼ੀ ਕਰਕੇ ਮਰ ਲੱਗਿਆ, ਉੱਥੇ ਬੜੀ ਸੁੰਦਰ ਇਮਾਰਤ ਸਰਹਾਲੀ ਵਾਲੇ ਸੰਤ ਮਹਾਂਪੁਰਸ਼ਾਂ ਦੀ ਸਾਖਾ ਦੇ ਵਿੱਚੋਂ, ਉਹ ਮਹਾਂਪੁਰਸ਼ਾਂ ਦੀ ਰਾਜਸਥਾਨ 'ਚ ਬਹੁਤ ਸੇਵਾ ਹੈ। ਬਾਬਾ ਤਾਰਾ ਸਿੰਘ ਜੀ ਦੀ ਜਥੇ ਦੇ ਬੰਦਗੀ ਦੇ ਵਿੱਚੋਂ ਹਨ ਸੰਤ, ਬੜਾ ਪ੍ਰਬੰਧ ਸੀਗਾ, ਇਮਾਰਤ ਬਣਾ ਦਿੱਤੀ ਹੈ। ਉਹ 8 ਵੀਘਿਆਂ ਦਾ ਖੇਤ ਜਿਹਦੇ 'ਚ ਭਗਵਾਨ ਨੇ ਆਪ ਹਲ ਚਲਾਇਆ, ਧੰਨੇ ਦਾ ਉਹ ਖੂਹ ਉਹਦੀ ਇੱਟ ਵੀ ਨਹੀਂ ਖੇੜੀ ਕਿਸੇ ਨੇ, ਉਸੇ ਤਰ੍ਹਾਂ
ਪੰਜਾਬ ਖੁੱਲ੍ਹਾ ਮੇਰੇ ਖਿਆਲ ਹੁਣ ਤਾਂ ਭੇਟ ਦੇ ਦਿੱਤੀ ਇਹਨਾਂ ਨੂੰ ਪੈਸਾ ਦੇ ਦਿੱਤਾ। ਉਸ ਤੋਂ ਬਾਅਦ ਤਾਂ ਮਕਰਾਣੇ ਨੂੰ ਚੱਲ ਪੈਣਾ ਸੀ ਇਹਨਾਂ ਨੇ ਮਾਰਬਲ ਲੈਣ ਵਾਸਤੇ, ਪਰ ਉਹ ਜਿਉਂ ਦਿਆਂ ਤਿਉਂ ਉਹੀ ਇੱਟਾਂ ਉਹੀ ਖੂਹ ਉਸੇ ਤਰ੍ਹਾਂ ਦਿੱਤਾ। ਇਹ ਧੰਨਾ ਜੀ ਨੇ ਇਸ ਸੰਬੰਧ ਵਿੱਚ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਪੱਥਰ 'ਚ ਕੀੜਾ ਪੈਦਾ ਹੁੰਦਾ ਹੈ ਧੰਨੇ ਦਾ ਵਿਸ਼ਵਾਸ, ਜਿਹਨਾਂ ਨੇ ਮਿਲੇ ਪ੍ਰਤੱਖ ਦੱਸੇ ਨੇ, ਇਹ ਤਾਂ ਗਵਾਹੀ ਹੈ ਨਾ ਗੁਰੂ ਅਰਜਨ ਦੇਵ ਜੀ, ਪ੍ਰਤੱਖ ਰੱਬ ਮਿਲਿਆ ਉਹਨਾਂ ਨੂੰ, ਮਿਲੇ ਪ੍ਰਤੱਖ ਦਸਾਈਆਂ ਧੰਨਾ ਵਟਕਾਤਾ, ਧੰਨਾ ਵੱਡਿਆ ਭਗਵਾਨ ਰੱਬ। ਕੁਛ ਗੱਲਾਂ ਧੰਨਾ ਜੀ ਦੀਆਂ ਜਿਹੜੀਆਂ ਲਿਖਤ ਵਿੱਚ ਨਹੀਂ ਆਈਆਂ ਉੱਥੋਂ, ਪਰ ਬਹੁਤ ਗੱਲਾਂ ਪੀਪਾ ਭਗਤ ਦੀਆਂ ਉਹ ਵੀ ਰਾਜਸਥਾਨ ਤੋਂ ਹੋਇਆ ਨਹੀਂ ਕਿਸ਼ਤ ਵਿੱਚ ਆਈਆਂ, ਬੜੇ ਅਫਸੋਸ ਦੀ ਗੱਲ। ਪੀਪਾ ਜੀ ਜਿਹਨਾਂ ਦੀ ਲਗਭਗ 17 ਰਾਜੇ ਇੱਕ ਪੀੜ੍ਹੀ ਦੇ ਵਿੱਚ ਜਿਹੜੇ ਕਿਲ੍ਹੇ ਨੂੰ ਬਣਾਉਂਦੇ ਆ ਰਹੇ ਸੀ, ਝਾਲਾਵਾੜ ਦੇ ਵਿੱਚ ਗਾਂ ਗ੍ਰਾਮ ਜਿੱਥੇ ਪੀਪਾ ਜੀ ਨੇ ਰਾਜ ਕੀਤਾ, ਜਿੱਦਣ ਬੈਰਾਗ ਹੋਇਆ 20 ਰਾਣੀਆਂ ਇਹਦੇ ਘਰ ਮੌਜੂਦ ਸੀ, ਜਿਵੇਂ ਸੱਪ ਕੰਝ ਲਾ ਕੇ ਭਰੇ ਹੋ ਜਾਂਦਾ, ਐਡਾ ਵੱਡਾ ਤਿਆਗ ਕੀਤਾ ਪੀਪਾ ਭਗਤ ਨੇ। ਪਹਿਲਾਂ ਪੀਪਾ ਰਾਜਾ ਸੀ ਅਤੇ ਪੀਪਾ ਭਗਤ ਰਿਹਾ, ਤਿੰਨ ਚੀਜ਼ਾਂ ਉੱਥੇ ਬਿਲਕੁਲ ਨੇੜੇ ਦੇ ਰਹੇ, ਜਿੱਥੇ ਪੀਪੇ ਨੇ ਰਾਜਾ ਵਰਗੀ ਰਾਜ ਕੀਤਾ ਉਹ ਜਗ੍ਹਾ ਮੈਂ ਇਕੱਲਾ ਇਕੱਲਾ ਥਾਂ ਉਹ ਦੇਖ ਕੇ ਆਇਆ, ਜਿੱਥੇ ਦੇ ਦੀਵਾਨੇ ਆਮ, ਦੀਵਾਨੇ ਖਾਸ, ਰਣਵਾਸ ਅਤੇ ਜਿੱਥੇ ਪੂਜਾ ਪਾਠ ਕਰਦਾ, ਸਾਰਾ ਕਿਲ੍ਹਾ ਇਕੱਲਾ ਇਕੱਲਾ ਜਾ ਕੇ ਟਾਈਮ ਤਾਂ ਕਾਫੀ ਲੱਗ ਗਿਆ ਪਰ ਦੇਖਿਆ ਕਰਿਆ। ਜਿੱਥੇ ਰਾਜ ਛੱਡ ਕੇ ਤਪੱਸਿਆ ਰੰਭ ਕੀਤੀ, ਕੋਈ ਆਪਣੇ ਕਿਲ੍ਹੇ ਤੋਂ ਬਹੁਤੀ ਦੂਰ ਹੀ ਨਹੀਂ ਗਿਆ, ਬਿਲਕੁਲ ਨਾਲ ਹੀ ਨਿਕਲ ਜਾਂਦਾ। ਅਤੇ ਫਿਰ ਉਸੇ ਜਗ੍ਹਾ ਨੂੰ ਆਪਣੀ ਅੰਤਮ ਪੜਾਅ ਵਾਲੀ ਜਗ੍ਹਾ ਵੀ ਉਸੇ ਨੂੰ ਨਿਸ਼ਚਿਤ ਕੀਤਾ। ਲੰਮਾ ਸਮਾਂ ਬੰਦਗੀ ਕੀਤੀ, ਪੀਪਾ ਭਗਤ ਦੀ ਬੰਦਗੀ ਵਾਲੀ ਜਗ੍ਹਾ ਅਗਰ ਕਿਸੇ ਨੇ ਜਾਣਾ ਹੋਵੇ ਦਰਸ਼ਨ ਕਰਨ, ਉਤਰਨ ਵਾਸਤੇ ਇੱਕ ਸਮੱਸਿਆ ਆਉਂਦੀ ਹੈ, ਜਥਾ ਮੇਰੇ ਨਾਲ ਸੀ, ਇੱਕ ਟਾਈਮ 'ਤੇ ਇੱਕੋ ਬੰਦਾ ਉਤਰ ਸਕਦਾ, ਦੋ ਨਹੀਂ, ਇੱਕ ਦੇ ਪਿੱਛੇ ਪਿੱਛੇ ਆ ਸਕਦਾ ਦੂਸਰਾ, ਬਰਾਬਰ ਦੋ ਭੀੜੀ ਆ। ਔਰ ਕਈ ਬੰਦੇ ਉਹਦੇ ਅੰਦਰ ਜਾ ਕੇ ਧੁੱਪ ਮਹਿਸੂਸ ਕਰਦੇ ਨੇ, ਇਸ ਤਰ੍ਹਾਂ ਦੀ ਗੁਫਾ ਬਣਦੀ ਹੈ। ਰਾਤ ਦਿਨ ਦੀ ਸਾਧਨਾ ਕੀਤੀ ਪੀਪਾ ਜੀ, ਇਹ ਤਪ ਵਾਲੀ ਗੁਫਾ, ਰਾਜ ਕਰਨ ਵਾਲੀ ਰਾਜਧਾਨੀ, ਅਤੇ ਜਿੱਥੇ ਵੀ ਸਰੀਰ ਤਿਆਗਿਆ ਸਮਾਧੀ ਲਈ ਹੈ ਉਹ ਤਿੰਨੇ ਜਗ੍ਹਾ ਬਿਲਕੁਲ ਮਿਲੇ ਮਿਲੇ। ਪੀਪਾ ਭਗਤ ਤੇ ਇੱਕ ਵਾਰ ਕਿਤੇ ਸੰਤ ਸੰਮੇਲਨ ਦੇ ਵਿੱਚ ਮਹਾਂਪੁਰਸ਼ ਸਾਰੇ ਬਹੁਤ ਚੰਗੇ ਨੇ, ਇੱਕ ਦੋ ਇੱਕ ਚਲੰਗੀਆਂ ਕੌਣ ਜਾਣੇ ਮੇਰਾ ਨਾਮ ਵੀ ਉਹ, ਪਰ ਸੰਤ ਬਾਬਾ ਸੇਵਾ ਸਿੰਘ ਜੀ ਰਾਮ ਪ੍ਰਖੇੜੇ ਵਾਲੇ, ਸੰਤ ਬਾਬਾ ਲਖਵੀਰ ਸਿੰਘ ਜੀ ਗਾਉਂਦੇ ਵਾਲੇ, ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਇਹ ਸਾਡਾ ਆਪ ਵਿੱਚੀ ਸੰਤ ਸਮਾਜ ਵਿੱਚ ਇੱਕ ਦੂਜੇ ਦੇ ਨਾਲ ਬਹੁਤ ਜ਼ਿਆਦਾ ਦਿਲੀ ਰਲਾ, ਸਤਿਕਾਰ ਤਾਂ ਸਾਰੇ ਨਹੀਂ ਕਰਦੇ। ਸੰਤ ਸਮਾਜ ਦੀ ਕੇਂਦਰੀ ਕਮੇਟੀ ਵਿੱਚ ਸੰਤ ਸਮਾਜ ਦੇ ਜਿਹੜੇ ਆਗੂ ਸਨ ਉਹਨਾਂ ਨੂੰ ਕਹਿ ਕੇ ਸੰਤ ਬਾਬਾ ਰਣਜੀਤ ਸਿੰਘ ਜੀ ਦਾ ਨਾਮ ਪਵਾਇਆ, ਵੀ ਮਹਾਂਪੁਰਸ਼ ਅਕਲ ਤੋਂ ਜੀਵਨ ਤੋਂ ਹਰ ਪੱਖ ਦੇ ਵਿੱਚ। ਜਦੋਂ ਬਿਰਸਾ ਸਮਾਜ ਬਿਸਰ ਸਿੱਖ ਸੰਮੇਲਨ ਹੋਇਆ, ਉਹਦੇ 'ਚ ਬਾਬਾ ਰਣਜੀਤ ਸਿੰਘ ਜੀ ਦੀਆਂ ਸੇਵਾਵਾਂ ਸਾਰਿਆਂ ਸੰਤਾਂ ਤੋਂ ਵੱਧ, ਬਾਬਾ ਲਖਵੀਰ ਸਿੰਘ ਜੀ ਦਾ ਸਤਿਨਾਮ ਰੱਖਿਆ। ਕੀਤੇ ਭਗਤ ਨੇ ਜੀਵਨ ਦੀ ਗੱਲ ਸੁਣਾਈ। ਉੱਥੇ ਕਰਾੜਾ ਸਾਹਿਬ ਸੰਪਰਦਾਇ ਦੇ ਵਿੱਚੋਂ ਹੀ ਮਹਾਂਪੁਰਸ਼ ਨੇ ਸੰਤ ਬਾਬਾ ਸਾਧੂ ਸਿੰਘ ਜੀ ਹੈੱਡ ਮਾਸਟਰ ਹੁੰਦੇ ਸੀ, ਪੜ੍ਹੇ ਲਿਖੇ ਸਾਧੂ ਨਾਲ ਰਿਟਾਇਰ ਹੋ ਕੇ ਜੋ ਤਬਦੀਲੀ ਕੀਤੀ ਹੈ ਉਹ ਬੈਠੇ ਉਹ ਸਟੇਜ 'ਤੇ ਵਾਅਦੇ 'ਚ ਬੋਲੇ ਕਹਿੰਦੇ ਵੀ ਮੇਰੀ ਹੁਣ ਤੱਕ ਦੀ ਉਮਰ ਤੱਕ ਨਾ ਕਿਸੇ ਢਾਡੀ ਤੋਂ ਨਾ ਰਾਜੀ ਤੋਂ ਨਾ ਪ੍ਰਚਾਰ ਤੋਂ ਆਪ ਹੀ ਕਿਹਦੀ ਹਕੀਕਤ ਆਵਾਜ਼ ਹੈ। ਮੈਨੂੰ ਕਹਿੰਦੇ ਵੀ ਤੁਸੀਂ ਕਿੱਥੋਂ ਪੜ੍ਹੀ ਹੋ? ਮੈਂ ਕਿਹਾ ਜੀ ਕੀਤੇ ਭਗਤ ਦੀ ਉਸ ਅਸਥਾਨ ਦੀ ਯਾਤਰਾ ਦਾ ਫਲ ਹੈ, ਮੈਂ ਉੱਥੇ ਗਿਆ। ਪਰ ਕੀਤੇ ਭਗਤ ਦੇ ਉੱਤੇ ਕਾਫ਼ੀ ਕੰਮ ਜਿਹੜਾ ਹੈ ਉਹ ਕੀਤਾ ਹੈ ਅਤੇ ਲਿਖਦੇ ਵਿਚਾਰ ਵਾਲੇ ਉਹ ਪ੍ਰਿੰਟ ਹੋਣ ਤੋਂ ਰਹਿੰਦਾ, ਮੁਕੰਮਲ ਹੋਇਆ ਪਿਆ ਕੀਤਾ ਭਗਤ ਜੀ। ਉਹਦੇ 'ਚ ਆਪ ਜੀ ਪੜ੍ਹੋਗੇ ਬਹੁਤ ਨਵੀਆਂ ਗੱਲਾਂ ਸੁਣਦੀਆਂ, ਇਹ ਗੱਲਾਂ ਤਾਂ ਕਦੇ ਕੀਤੇ ਭਗਤ ਨੇ ਸੁਣੀਆਂ ਜੀ, ਬਾਣੀਆਂ ਸੁਣੀਆਂ ਸਰ। ਅਤੇ ਇਸ ਤਰ੍ਹਾਂ ਧੰਨਾ ਭਗਤ ਅਤੇ ਪੀਪਾ ਭਗਤ ਰਾਜਸਥਾਨ ਦੇ ਭਗਤ। ਹੁਣ ਤੁਸੀਂ ਅੱਜ ਤੱਕ ਇਹ ਤਾਂ ਸੁਣਿਆ ਵੀ ਹਰਨਾਕਸ਼ ਦਾ ਵੱਧ ਕਰਨ ਵਾਸਤੇ ਪਰਮਾਤਮਾ ਨੇ ਤੱਤੇ ਥੰਮ ਚੋਂ ਪ੍ਰਹਲਾਦ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਦਾ ਰੂਪ ਧਾਰਨ ਕੀਤਾ। ਪਰ ਅੱਜ ਤੱਕ ਤੁਸੀਂ ਕਦੇ ਇਹ ਨਹੀਂ ਸੁਣਿਆ ਹੋਣਾ ਵੀ ਨਰਸਿੰਘ ਦਾ ਰੂਪ ਅੱਧਾ ਸ਼ੇਰ ਦਾ ਅਤੇ ਅੱਧਾ ਬੰਦੇ ਦਾ ਰੂਪ ਧਾਰਨ ਕਰਕੇ ਭਗਤ ਕੀਤੇ ਦੀ ਰੱਖਿਆ ਕਰ ਦਿੰਦੀ। ਬਹੁਤ ਰਸ ਹੈ ਇੱਕ ਸੱਚ ਮੇਰਾ, ਜਦੋਂ ਭਗਤ ਕੀਤੇ ਦੀ ਰੱਖਿਆ ਕਰ ਉਦੋਂ ਵੀ ਨਰਸਿੰਘ ਰੂਪ ਧਾਰਨ ਕਰ ਅੱਧਾ ਹਿੱਸਾ ਸ਼ੇਰ ਦਾ ਸੀ ਅੱਧਾ ਬੰਦਾ। ਇਹ ਭਗਤ ਧੰਨਾ ਦੀ ਕਮਾਈ ਕਿੱਡੀ ਵੱਡੀ ਸੀ ਗੁਰੂ ਅਰਜਨ ਦੇਵ ਜੀ ਦੇ ਵਚਨ ਮਿਲੇ ਪ੍ਰਤੱਖ ਵਸਾਈਆਂ ਧੰਨਾ ਵਟਪਾ। ਧੰਨੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਵੱਡੇ ਪਰ ਪ੍ਰਤੱਖ ਧਨ ਮਿਲਿਆ। ਧੰਨਾ ਕੇਵਲ ਆਪ ਹੀ ਨਹੀਂ ਧਰਿਆ, ਅੱਜ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਵੀ ਧੰਨਾ ਇਸ ਪਿੰਡ ਦਾ ਸੀ ਧੂੰਆਂ ਕਲਾਂ। ਧੰਨੇ ਦਾ ਜਨਮ ਹੋਰ ਥਾਂ ਦਾ ਹੈ, ਧੰਨੇ ਦਾ ਸਹੁਰਾ ਪਿੰਡ ਪਰਿਵਾਰ ਸੀ ਜਿਹੜਾ ਉਸ ਥਾਂ 'ਤੇ ਧੰਨਾ ਜੀ ਰਹੇ। ਇਹ ਪਿੰਡ ਬਾਅਦ ਵਿੱਚ ਵਧਿਆ ਜਿਹਨੂੰ ਹੁਣ ਕਹਿੰਦੇ ਵੀ ਧੰਨੇ ਦਾ ਪਿੰਡ ਹੈ, ਧੰਨੇ ਦਾ ਪਿੰਡ ਅਸਲ ਦੇ ਵਿੱਚ ਇਹ ਵੀ ਨਹੀਂ, ਇਹ ਪਿੰਡ ਬਾਅਦ ਦੇ ਵਿੱਚ ਵਧਿਆ। ਕਈ ਵਾਰ ਕਈ ਪਿੰਡ ਬਸ ਤੋਂ ਹੋਏ ਹੋਏ ਸੋ ਉੱਧਰ ਉੱਧਰ ਹੋਏ ਸੋ ਬੱਚੇ, ਇਹ ਕਿਵੇਂ ਵਧਿਆ? ਧੰਨਾ ਭਗਤ ਜਦੋਂ ਆਪਣੇ ਜੀਵਨ ਦੀ ਸਮਾਪਤੀ ਕਰਦਾ ਹੈ, ਜੀਵਨ ਦੀ ਖੇਡ ਸਮਾਪਤ ਕਰਕੇ ਸੱਚਖੰਡ ਨੂੰ ਚੱਲਿਆ ਹੈ, ਉਦੋਂ ਧੰਨੇ ਨੇ ਆਪਣਾ ਪਰਿਵਾਰ ਲੋਕਾਂ ਦੇ ਸਾਹਮਣੇ, ਇਹ ਨਹੀਂ ਹੈ ਵੀ ਲੁਕੀ ਜੀ ਦੀ ਬਾਤ ਨਹੀਂ, ਲੋਕਾਂ ਦੇ ਸਾਹਮਣੇ ਆਪਣੇ ਗੱਡੇ ਦੇ ਉੱਤੇ ਬਿਠਾ ਲਿਆ। ਗੱਡੇ ਨੂੰ ਬੈਲ ਜੋੜੇ ਦੋ ਜਿਨ੍ਹਾਂ 'ਤੇ ਖੇਤੀ ਕਰਦਾ ਰਿਹਾ, ਜਿਨ੍ਹਾਂ ਬੈਲਾਂ ਨੇ ਵੀ ਭਗਵਾਨ ਦੇ ਦਰਸ਼ਨ ਕੀਤੇ, ਜਿਨ੍ਹਾਂ ਬੈਲਾਂ ਨੂੰ ਭਗਵਾਨ ਨੇ ਹੱਕਿਆ, ਉਹ ਬੈਲ ਹਲਵਾਇਆ ਨਾ ਧੰਨੇ ਦੇ ਨਾਮ 'ਤੇ। ਧੰਨਾ ਭਗਤ ਕਹਿਣ ਲੱਗਿਆ ਵੀ ਬੈਲੋ, ਜੇ ਮੇਰੀ ਤਪੱਸਿਆ ਦਾ ਤੁਹਾਨੂੰ ਫਲ ਨਾ ਮਿਲਿਆ ਤਾਂ ਫਿਰ ਜੱਟ ਦੀ ਭਗਤੀ ਕਰਨ ਦਾ ਉਹਦਾ ਫਾਇਦਾ ਕੋਈ ਨਾ ਹੋਇਆ। ਜੇ ਤੁਸੀਂ ਪਸ਼ੂ ਦੇ ਪਸ਼ੂ ਰਹਿ ਗਏ, ਰੱਬ ਦੇ ਦਰਸ਼ਨ ਬਲਦਾਂ ਨੂੰ ਵੀ ਕਰਾਏ, ਇਹ ਪਰਮਾਤਮਾ ਨੇ ਉਹਨਾਂ ਬੈਲਾਂ ਨੂੰ ਰੱਖਿਆ, ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਧੰਨੇ ਨੇ ਫਿਰ ਇਸ ਗੱਲ ਪਰਿਵਾਰ ਨੂੰ ਗੱਡੇ ਦੇ ਉੱਤੇ ਬਿਠਾਇਆ, ਬੈਲਾਂ ਨੂੰ ਖੋਲ੍ਹਿਆ ਅਤੇ ਉਹਨਾਂ ਬੈਲਾਂ ਦੇ ਸਿਰ 'ਤੇ ਹੱਥ ਦੇ ਲਿਆ, ਪਿੰਡੇ 'ਤੇ ਹੱਥ ਦੇ ਲਿਆ, ਉਹਨਾਂ ਦਾ ਮੂੰਹ ਆਪਣੀ ਬੁੱਕਲ ਵਿੱਚ ਲੈ ਕੇ ਤਿਆਰ ਕਰਕੇ ਕਹਿਣ ਲੱਗੇ, ਬੈਲੋ ਤੁਸੀਂ ਮੇਰਾ ਜ਼ਿੰਦਗੀ ਭਰ ਸਾਥ ਦਿੱਤਾ, ਮੈਂ ਅੱਜ ਚੱਲਿਆ ਸੱਚਖੰਡ ਨੂੰ ਅਤੇ ਤੁਹਾਨੂੰ ਮੈਂ ਛੱਡ ਕੇ ਨਹੀਂ ਅੱਜ ਜਾ ਸਕਦਾ, ਤੁਹਾਨੂੰ ਮੈਂ ਨਾਲ ਲੈ ਕੇ ਜਾਣਾ ਚਾਹੁੰਦਾ, ਤੁਸੀਂ ਮੇਰੇ ਨਾਲ ਨਿਭਾਈਏ, ਮੈਂ ਤੁਹਾਡੇ ਨਾਲ ਨਿਭਾਉਣਾ ਚਾਹੁੰਦਾ। ਉਹਨਾਂ ਬੈਲਾਂ ਨੂੰ ਲੋਕਾਂ ਦੇ ਸਾਹਮਣੇ ਗੱਡੀ ਦੇ ਦੌੜ ਲੋਕ ਕਹਿੰਦੇ ਪਾਗਲ ਬਣ ਗਿਆ, ਧੰਨੇ ਨੂੰ ਕੀ ਹੋ ਗਿਆ, ਕਿੱਥੇ ਨੂੰ ਚੱਲਿਆ ਤਾਂ। ਕੁਝ ਲੋਕਾਂ ਨੇ ਇਕੱਠੇ ਹੋ ਕੇ ਪੁੱਛਿਆ, ਤੁਸੀਂ ਸਾਡਾ ਪਿੰਡ ਛੱਡ ਚੱਲੇ ਹੋ? ਕਹਿੰਦੇ ਜੀ, ਇਹ ਤਾਂ ਇੱਕ ਦਿਨ ਸਭ ਨਹੀਂ ਛੱਡਣਾ, ਤੁਸੀਂ ਹੋਰ ਪਿੰਡ ਚੱਲੇ ਹੋ। ਨਹੀਂ, ਮੈਂ ਕਿਸੇ ਪਿੰਡ ਚੱਲਿਆ, ਮੈਂ ਸਿਰਫ ਆਪਣੀ ਘਰ ਚੱਲਿਆ। ਜਿਹੜੇ ਘਰ ਵਿੱਚ ਹਮੇਸ਼ਾ ਰਹਿਣਾ ਉਸ ਧਰਤੀ, ਇਹ ਸੰਸਾਰ ਤਾਂ ਬਣਾਉਣਾ ਕਰਕੇ ਚਾਰ ਦਿਨ ਇੱਥੇ ਰਹਿਣਾ, ਘਰ ਛੱਡਣੇ ਰਹੇ ਨਾ ਕੋਈ, ਇਹ ਤਾਂ ਘਰ ਸਭ ਨੂੰ ਛੱਡਣੇ ਪੈਂਦੇ। ਹੁਣ ਮੈਂ ਨਾਨ ਵੱਧਾ ਘਰ ਕਹਾਂ ਜਿੱਥੇ ਮਿਰਤ ਨਾ ਜਨਮ ਜਾ, ਮੈਂ ਉਸ ਘਰ ਵਿੱਚ ਰਹਿਣ ਜਿੱਥੇ ਮਿਰਤੂ ਨਹੀਂ। ਜਿਤ ਪਾਰ ਗ੍ਰਹਿਣ ਕਿਤੇ ਆਇਆ, ਸੋ ਕਰ ਦਈ ਵਸਾਇਆ, ਉਹ ਘਰ। ਲੋਕ ਦੇਖੇ ਕਿ ਇਹ ਬਾਤ ਕੀ ਹੈ, ਕਿਸ ਤਰ੍ਹਾਂ, ਇਹ ਤਾਂ ਗੱਡਾ ਜੋੜੀ ਖੜਾ, ਕਹਿੰਦਾ ਜਾਣਾ ਸੱਚਖੰਡ ਨੂੰ, ਗੱਡੇ ਦੇ ਉੱਤੇ ਜਾਊਗਾ, ਇਹ ਲੋਕ ਕੀ ਗੱਲਾਂ ਕਰਨ ਲੱਗ ਗਿਆ। ਕੁਛ ਲੋਕ ਕਹਿੰਦੇ ਜੀ, ਇਹ ਹੁਣ ਧੰਨੇ ਦੀ ਅਕਲ ਚੱਲ, ਇਹਦਾ ਦਿਮਾਗ ਨਹੀਂ ਚੀਜ਼ ਰਿਹਾ, ਇਹ ਕਿ ਬਲਦਾਂ ਸਵੇਰ 'ਤੇ ਲੈ, ਇਹ ਰਾਜਾ ਹਰੀ ਕਹਿੰਦਾ ਜਿਹੜਾ ਗਾਂ ਸਾਰੀ ਕੁੜੀ ਨੂੰ ਲੈ ਜੂਗਾ। ਲੋਕਾਂ ਦੇ ਮੂੰਹ ਤੁਸੀਂ ਵੀ ਬੰਦ ਕਰ ਸਕਦੇ, ਆਪਾਂ ਤਾਂ ਬਹੁਤ ਛੋਟੇ ਹਾਂ। ਇੱਥੇ ਤਾਂ ਅਵਤਾਰਾਂ ਦੀਆਂ ਗੱਲਾਂ, ਗੁਰੂ ਨਾਨਕ ਨੂੰ ਵੀ ਸੰਸਾਰ ਝੂਠ ਨਾ ਕਹਿਣ ਦਾ ਹੌਸਲਾ ਕਰ ਸਕਦਾ, ਭਗਵਾਨ ਰਾਮ ਚੰਦਰ ਜੀ ਨੂੰ ਐਸੇ ਮਿਹਣੇ ਮਿਲ ਸਕਦੇ। ਇਹ ਭਗਵਾਨ ਕ੍ਰਿਸ਼ਨ ਜੀ ਦੇ ਸਾਹਮਣੇ ਖੜ ਕੇ ਕੋਈ ਗੁੱਜਰ ਕਹਿ ਕੇ ਗਾਲਾਂ ਕੱਢ ਸਕਦਾ, ਅਤੇ ਤੁਸੀਂ ਆਸ ਕਰੋਗੇ ਸੰਸਾਰ 'ਤੇ ਵੀ ਇਹ ਤੁਹਾਡੇ ਗਲਾਂ 'ਚ ਹਾਰ ਪਾਊਗਾ। ਜਿਹੀ ਜੀ ਕਿਸੇ ਦੀ ਅਕਲ ਹੈ, ਉਹਨੇ ਉਸ ਅਕਲ ਦੇ ਮੁਤਾਬਕ ਉਹਨੇ ਉਹਦੇ ਲਈ ਸ਼ਬਦ ਰੱਖੇ। ਇਸ ਤੋਂ ਕਦੇ ਵੀ ਕਿਸੇ ਨੂੰ ਘਬਰਾਉਣਾ ਨਹੀਂ ਚਾਹੀਦਾ, ਕਿਹੜਾ ਕੀ ਕਹਿੰਦਾ, ਕਹਿਣ ਦੇ ਜੋ ਹੈ ਉਹਦੀ ਆਪਣੀ ਅਕਲ। ਉਹ ਮਹਾਂਪੁਰਸ਼ਾਂ ਦੀ ਗੱਲ ਮੇਰੇ ਯਾਦ ਰਹੀ ਹੈ, ਬਾਬਾ ਪੂਰਨ ਦਾਸ ਜੀ ਦੀ, ਪੂਰਨ ਮਹਾਂਪੁਰਸ਼ੀ ਨੌ ਵੀ ਪੂਰਨ ਦਾਸ ਸੀ, ਛੇ ਵੀ ਪੂਰਨ। ਅਮਰ ਸਿੰਘ ਨਾਮ ਦਾ ਇੱਕ ਬੰਦਾ ਸੀ, ਐਸੀ ਅਕਲ ਚੱਲ ਗਈ ਉਸ ਬੰਦੇ ਦੀ, ਗੰਦੀਆਂ ਗਾਲਾਂ ਪੇਂਡੂ ਜਿਹੜੀਆਂ ਜਿਹਨਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ, ਉਹ ਸੰਤਾਂ ਨੂੰ ਸੰਤਾਂ ਦੇ ਸਾਹਮਣੇ ਖੜ ਕੇ ਕਰਦੇ। ਕਿਤੇ ਤਾਂ ਰਾਜੇ ਨੂੰ ਵੀ ਲੋਕ ਗਾਲਾਂ ਕੱਢ ਸਕਦੇ ਹੈ, ਪਰ ਉਹਨੇ ਸਾਹਮਣੇ ਖੜ ਕੇ ਕਰਦੇ। ਜਿਹੜੀਆਂ ਸੰਤਾਂ ਨੇ ਕੱਲੀ ਸੁਣੀਆਂ, ਕਿਸੇ ਤੋਂ ਸੁਣੀ ਹੋਈ ਗਾਲ ਤਾਂ ਬਹੁਤ ਦੂਰ ਦੀ ਗੱਲ ਕਰੀ ਜਾਂਦੀ ਹੈ, ਸੰਤਾਂ ਨੇ ਆਪਣੀ ਕਰੀ। ਸਾਧੂ ਦਾ ਕਿੱਡਾ ਵੱਡਾ ਹਾਲ ਹੁੰਦਾ ਹੈ, ਕਿੱਡੀ ਵੱਡੀ ਖਿਮਾ ਹੁੰਦੀ ਹੈ ਸਾਧੂ ਦੀ, ਸੰਤਾਂ 'ਤੇ ਗਾਲਾਂ ਦਾ ਅਸਰ, ਰਾਈ ਜਿਹਨਾਂ ਨੂੰ ਗਾਲਾਂ ਗੁਲਾਂ ਖਾ ਕੇ ਸੰਤ ਮੁੜੇ ਆਉਣ, ਜਿਨ੍ਹਾਂ ਦੀ ਜ਼ਬਾਨ ਵਿੱਚ ਐਸੀ ਬਰਕਤ ਸੀ ਵੀ ਜੋ ਕਹਿ ਦਿੰਦੇ ਸੀ ਉਹ ਵਚਨ ਹੋਇਆ ਹੈ। ਅਤੇ ਜਿਹੜੇ ਮਹਾਂਪੁਰਸ਼ਾਂ ਦੇ ਕੋਲ ਸੰਗੀ ਖੜ੍ਹੇ ਸੀ, ਉਹਨਾਂ ਨੇ ਆ ਕੇ ਸਾਡੇ ਜਥੇ ਦੇ ਸਿੰਘਾਂ ਨੂੰ ਦੱਸ ਦਿੱਤਾ, ਇੱਕ ਭਾਈ ਕੁਲਜੀਤ ਸਿੰਘ ਜੀ ਆਲ ਐਂਡ ਅੰਦਰ, ਇੱਕ ਸੁਖਦੇਵ ਸਿੰਘ ਸੀ, ਉਹ ਲਾਹੌਰਾਂ ਵਾਲੇ ਸੰਤਾਂ ਦੇ ਕੋਲ ਚਲਾ ਗਿਆ ਬਾਅਦ, ਉਹ ਹੱਲਾ ਪਿੰਡ ਹੈ ਉੱਥੇ ਰਹਿ ਰਿਹਾ। ਇਹ ਦੋਨੇ ਪ੍ਰੇਮੀ ਨਾਲ ਸੀ, ਇਹ ਦੋਨੇ ਸਰੀਰੋਂ ਵੀ ਬਲਵਾਨ ਸੀ ਚੰਗੇ, ਕੁਦਰਤੀ ਸ਼ਸਤਰ ਵੀ ਕੋਲ ਹੈ। ਮੈਨੂੰ ਕਹਿੰਦੇ ਜੀ, ਗੱਲ ਇਹ ਹੈ ਵੀ ਜੇ ਆਪਣੇ ਹੁੰਦਿਆਂ ਸੰਤਾਂ ਨੂੰ ਕੋਈ ਗਾਲਾਂ ਕੱਢ ਕੇ ਸੁੱਕਾ ਚਲਿਆ ਗਿਆ ਨਾ, ਫਿਰ ਆਪਣਾ ਇੱਥੇ ਫਾਇਦਾ ਹੋਊ। ਮੇਰਾ ਵੀ ਪਹਿਰਾ ਉਸ ਵੇਲੇ ਥੋੜ੍ਹਾ ਜਿਹਾ ਇਹਨਾਂ ਜਿਹੀਆਂ ਗੱਲਾਂ 'ਤੇ ਸਹਿਮਤ ਬਣਾਉਂਦਾ। ਮੈਂ ਸਿੰਘਾਂ ਨੂੰ ਕਿਹਾ ਠੀਕ ਹੈ ਵੀ ਬਿਹਾਰੀ ਰਾਮ ਦਾ ਵੀ ਇਹ ਹਿੱਸਾ, ਭੰਗ ਭੁੰਗ ਘੋਟਣੇ ਤੋਂ, ਵੈਰੀ ਗੱਲ ਰੋਕਣੇ ਤੋਂ, ਮੂਰਖ ਕੇ ਠੋਕਣੇ ਤੋਂ, ਸੋਟਾ ਸਾਵਧਾਨ ਹੈ। ਕਹਿਤ ਬਿਹਾਰੀ ਰਾਮ ਛੋਟੇ ਕਾ ਹੀ ਸਾਰਾ ਜਹਾਨ, ਜਿਸ ਹੱਥ ਛੋਟਾ ਤਿਸ ਤਿਸ ਹੀ ਕਾ ਮਾਣ ਤਾਣ ਹੈ। ਜੇ ਕਿਸੇ ਨੇ ਮਾਣ ਤਾਣ ਰੱਖਿਆ ਉਹਦਾ ਸੋਟਾ ਵੀ ਬਿਹਾਰੀ ਰਾਮ ਨੇ। ਅਸੀਂ ਚੱਲ ਵੀ ਅਮਰ ਸਿੰਘ ਨੂੰ ਫੜ ਕੇ ਨਾ ਕੱਲੀ ਕੱਲੀ ਗਾਲ ਦਾ ਬਦਲਾ ਲੈਣਾ, ਉਹਦੇ ਕੋਲ ਲੋਕਾਂ ਦੇ ਸਾਹਮਣੇ ਢਾਲ ਕੇ ਉਹਨੂੰ ਜੋ ਕੁਝ ਹੋਊਗਾ ਉਹ ਕਰੋ। ਅਤੇ ਉੱਧਰੋਂ ਸੰਤ ਮੈਨੂੰ ਕਹਿੰਦੇ ਹਰੀਸ਼ਾ ਕਿੱਧਰ ਚਲੇ ਆ? ਮੈਂ ਕਹਿੰਦਾ ਜੀ ਅਮਰ ਸਿੰਘ ਨੂੰ ਅਕਲ ਦੇਣ। ਹੱਸ ਕੇ ਕਹਿੰਦੇ, ਬਾਂਹ ਫੜ ਕੇ ਕਹਿੰਦੇ, ਵਾਹ ਜੀ ਵਾਹ, ਕਹਿੰਦੇ ਤੂੰ ਤਾਂ ਰੱਬ ਤੋਂ ਵੀ ਵੱਡਾ ਬਣ ਗਿਆ। ਮੈਂ ਕਹਿੰਦਾ ਜੀ ਮਤਲਬ? ਕਹਿੰਦੇ ਜਿਹਨੂੰ ਰੱਬ ਨੇ ਅਕਲ ਨਹੀਂ ਦਿੱਤੀ ਹੁਣ ਤੂੰ ਲੈਗਾ, ਹੁਣ ਮਤਲਬ ਰੱਬ ਤੋਂ ਵੱਡਾ ਆਪ ਹੀ ਨੂੰ ਕਹਿੰਦਾ ਤੂੰ ਅਕਲ ਦੇਣ ਚੱਲਿਆ ਤੂੰ। ਕਹਿੰਦੇ ਇੱਥੇ ਕੀ ਕਰਨ ਆਇਆ ਸੀ? ਮੈਂ ਕਿਹਾ ਜੀ ਕੀਰਤਨ ਕਰਨ। ਕਹਿੰਦੇ ਤੇ ਕੀਰਤਨ ਉੱਥੇ ਹੋਊਗਾ? ਚੱਲ ਉੱਥੇ ਗੁਰਦੁਆਰੇ ਚੱਲ ਕੇ ਕੀਰਤਨ ਕਰ, ਔਰ ਤੇਰੇ ਕੀਰਤਨ ਦੇ ਵਿੱਚ ਮੇਰੀਆਂ ਗਾਲਾਂ ਦਾ ਕੋਈ ਵੀ ਸ਼ਬਦ ਨਹੀਂ ਆਉਣਾ ਚਾਹੀਦਾ। ਉਹ ਸਿੰਘ ਵੀ ਮਤਲਬ ਵੀ ਹੁਣ ਕੀ ਕਰੀਏ, ਰੋਕ ਦਿੱਤਾ ਸੰਤਾਂ ਨੇ। ਮੈਂ ਕਿਹਾ ਜੀ ਤੁਹਾਨੂੰ ਕੋਈ ਅਸਰ ਨਹੀਂ ਹੋਇਆ, ਸਾਡੇ 'ਤੇ ਇੰਨਾ ਅਸਰ ਹੋ ਗਿਆ ਕਿ ਤੁਹਾਨੂੰ ਗਾਲਾਂ ਦਿੱਤੀਆਂ? ਉਹ ਕਹਿੰਦੇ ਭਾਈ ਦਿੱਤੀਆਂ ਹੋਣਗੀਆਂ ਪਰ ਮੈਂ ਲਈਆਂ ਹੀ ਨਹੀਂ ਹੈ, ਜਦ ਮੈਂ ਲਈਆਂ ਹੀ ਨਹੀਂ ਉਹਦੀਆਂ ਕੋਲੇ ਰਹਿ ਗਈਆਂ। ਗਾਲ ਜੇ ਮੈਂ ਲੈਂਦਾ ਤਾਂ ਮੇਰੇ ਕੋਲ ਆਉਂਦੀ, ਮੈਂ ਤਾਂ ਲਈ ਨਹੀਂ। ਕਹਿੰਦੇ ਜਿਸ ਦਿਨ ਮੈਂ ਘਰ ਛੱਡਿਆ ਸੀ ਸੰਤ, ਕਹਿੰਦੇ ਇਹ ਬਾਬਾ ਵੀਰ ਗੁਰਦਾਸ ਜੀ ਦੇ ਸੰਗੀ ਹੋਏ ਨੇ ਸੰਤ, ਜਿੱਦਣ ਬਾਬਾ ਗੁਰਮੁਖ ਸਿੰਘ ਜੀ ਨੂੰ ਹੁਕਮ ਹੋਇਆ ਵੀ ਜਿੱਦਣ ਤੇਰਾ ਮੂੰਹ ਚੱਕ ਉੱਦਣ ਇਹ ਸੰਤ ਕੋਲ ਬੈਠੇ, ਇਹ ਆਪਣੀ ਪੱਕੀ ਦੇਖੀ ਹੋਣੀ ਗੱਲਾਂ। ਇਹਨਾਂ ਦਾ ਜੀਵਨ ਵੀ ਲਗਭਗ ਤਿਆਰ ਹੋ ਗਿਆ, ਛੱਪਣ 'ਤੇ ਰਹਿੰਦਾ 2-4 ਮਹੀਨਿਆਂ ਦੇ ਵਿੱਚ, ਇੱਥੋਂ ਬਾਅਦ ਜਾ ਕੇ ਕਈ ਕੁਛ ਲਿਟਰੇਚਰ ਦਾ ਲਿਖਣ ਦਾ ਕੰਮ ਬਹੁਤ ਜੁੰਮਿਆ, ਜਿੱਥੇ ਗੁਰੂ ਗ੍ਰੰਥ ਦੇ ਕਿਲਕੇ ਦੀ ਬਾਤ ਹੈ ਉਹਨਾਂ ਵਕਤ ਨਹੀਂ ਮਿਲਦਾ ਜਿੰਨਾ ਕੁਛ ਕਰਨ ਵਾਲਾ ਹੋਵੇ, ਜਿੰਨਾ ਸਾਈ ਨੇ ਕਰਾਉਣਾ ਹੈ ਕਰਾਈ। ਅਤੇ ਮਹਾਂਪੁਰਸ਼ ਕਹਿੰਦੇ ਭਾਈ ਨੇ ਲਈਆਂ ਦੀ ਗੱਲ, ਕਹਿੰਦੇ ਜਿਸ ਦਿਨ ਮੈਂ ਘਰ ਛੱਡਿਆ ਸੀ ਉਸ ਦਿਨ ਆਪਣੀ ਮਾਂ ਵੀ ਉਦਨੇ ਹੀ ਛੱਡ ਦਿੱਤੀ ਸੀ, ਘਰ ਭੈਣ ਵੀ ਘਰੇ ਛੱਡ ਦਿੱਤੀ ਸੀ। ਕਹਿੰਦੇ ਮੈਂ ਨਿਸ਼ਚਾ ਕਰ ਲਿਆ ਸੀ ਵੀ ਅੱਜ ਤੋਂ ਬਾਅਦ ਲੋਕਾਂ ਦੀਆਂ ਮਾਵਾਂ ਮੇਰੀਆਂ ਮਾਵਾਂ, ਲੋਕਾਂ ਦੀਆਂ ਭੈਣਾਂ ਮੇਰੀਆਂ ਭੈਣਾਂ, ਲੋਕਾਂ ਦੀਆਂ ਧੀਆਂ ਮੇਰੀਆਂ ਧੀਆਂ। ਕਹਿੰਦੇ ਨਿਭਾ ਦਿੱਤੀ ਪਰਮਾਤਮਾ ਨੇ। ਕਹਿੰਦੇ ਮੈਨੂੰ ਐਂ ਦੱਸ, ਕਹਿੰਦੇ ਇਹਦੀ ਭੈਣ ਜਿਹੜੀ ਹੈ ਇਹ ਮੇਰੀ ਭੈਣ ਹੈ, ਮੇਰੀ ਧੀ ਹੈ, ਮੇਰੀ ਮਾਂ, ਇਹ ਤਾਂ ਆਪਣੀਆਂ ਨੂੰ ਆਪੇ ਗਾਲਾਂ ਕੱਢਦਾ ਸੀ, ਤੇਰਾ ਦੱਸ ਕੀ ਬਣਾ ਰਿਹਾ? ਨਹੀਂ ਹੋਇਆ, ਇਹ ਤਾਂ ਹੈ ਜਿਹਦੀ ਸਮਦ੍ਰਿਸ਼ਟੀ ਹੋਈ, ਇਹ ਤਾਂ ਕਿਸੇ ਦੇ ਵੱਸ ਦੀ ਬਾਤ ਨਹੀਂ। ਉਹਨੀ ਦੇਰ ਤੱਕ ਤਾਂ ਇਹ ਸਮਝਦਾ ਜੀ ਮਤਲਬ ਗਿਆਨ ਦੇ ਵਿੱਚ ਹੈ। ਸੋ ਭਗਤ ਧੰਨਾ ਜੀ ਜਿਹਦੀ ਆਪਾਂ ਗੱਲ ਕਰਾਂਗੇ, ਲੋਕ ਜਿੰਨੀਆਂ ਮੂੰਹਣੀਆਂ ਗੱਲਾਂ ਕਰ ਲਵੇ, ਲਓ ਜੀ ਬਲਦ ਜੋੜ ਲਏ, ਸਿੱਧਾ ਜੋੜ ਲਿਆ, ਘਰ ਲਈ ਬਿਠਾ ਲਏ, ਅਤੇ ਟੱਬਰ ਵੀ ਨਾਲ ਹੀ ਲੈ ਲਿਆ, ਇਹ ਕਿੱਥੇ ਨੂੰ ਚਲੇ? ਦੇਖਦਿਆਂ ਦੇਖਦਿਆਂ ਤੰਨੇ ਨੇ ਜਦੋਂ ਸਾਰੇ ਪਰਿਵਾਰ ਦੇ ਮੰਦਰ ਬਹਿ ਗਏ, ਆਪ ਗੱਡੇ 'ਚ ਬੈਠਣ ਲੱਗਿਆ, ਦੋਵੇਂ ਹੱਥ ਜੋੜ ਕੇ ਪਿੰਡ ਵਾਲਿਓ, ਰਹਿੰਦਾ ਵੀ ਨਗਰ ਨਿਵਾਸੀਓ, ਇਲਾਕਾ ਨਿਵਾਸੀਓ, ਕੁਛ ਮੇਰੇ ਸੰਗੀ ਖੜ੍ਹੇ ਹੋ, ਤੁਹਾਡੇ ਵਿੱਚ ਰਹਿ ਕੇ ਲੰਮਾ ਸਮਾਂ ਬਤੀਤ ਕੀਤਾ, ਕਦੇ ਕਿਸੇ ਨੂੰ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਇਹਦੀ ਖਿਮਾ ਕਰ ਦਿਓ, ਮੈਂ ਹੁਣ ਜਾ ਰਿਹਾ ਹਾਂ, ਪਰਿਵਾਰ ਸਮੇਤ ਜਾ ਰਿਹਾ। ਇਹ ਗੱਲ ਕਹਿ ਕੇ ਗੱਡੇ ਦੇ ਉੱਤੇ ਬੈਠ ਗਿਆ ਅਤੇ ਇੱਕ ਵਾਰੀ ਆਪਣੇ ਸਿਰਜਣਹਾਰ ਨੂੰ ਯਾਦ ਕੀਤਾ ਕਿ ਰੱਬਾ ਮੇਰਾ ਗੱਡਾ, ਮੇਰੇ ਬੈਲ, ਮੇਰਾ ਪਰਿਵਾਰ, ਮੈਂ ਇਹ ਸਾਰੇ ਕਾਸੇ ਦੇ ਸਮੇਤ ਹੀ ਸੱਚਖੰਡ ਨੂੰ ਜਾਣਾ। ਧੰਨੇ ਦੇ ਵਾਰ 'ਤੇ ਆਖਰੀ ਇੱਛਾ ਰੱਬ ਨੇ ਉਹ ਪੂਰੀ ਕੀਤੀ, ਗੱਡੇ ਸਮੇਤ, ਬੈਲਾਂ ਸਮੇਤ, ਪਰਿਵਾਰ ਸਮੇਤ ਜਦੋਂ ਗੱਡਾ ਆਕਾਸ਼ ਨੂੰ ਜਾਣ ਲੱਗਿਆ ਅਤੇ ਉੱਪਰ ਜਾ ਕੇ ਧੂੰਆਂ ਹੀ ਧੂੰਆਂ ਹੋ ਗਿਆ ਸਾਰੀ ਜਗ੍ਹਾ, ਇਸ ਕਰਕੇ ਉਸ ਪਿੰਡ ਦਾ ਨਾਮ ਅੱਜ ਵੀ ਧੂੰਆਂ ਕਲੈਨ, ਉਹਦੀ ਆਖਰੀ ਘਟਨਾ ਦੇ ਉੱਤੇ ਉਹਦੇ ਪਿੰਡ ਦਾ ਨਾਮ ਹੀ ਧੂੰਆਂ। ਉਸ ਧੰਨਾ ਭਗਤ ਨੇ ਪਰਮਾਤਮਾ ਦੀ ਦ੍ਰਿੜਤਾ, ਉਸ ਪੱਥਰ ਦੇ ਕੀੜੇ ਦੀ ਗੱਲ ਕੀਤੀ ਜਿਹੜੀ ਆਪਾਂ ਸ਼ੁਰੂ ਕੀਤੀ। ਧੰਨਾ ਜੀ ਦੇ ਚਾਰ ਸ਼ਬਦ ਨੂੰ ਧੂੰਆਂ, ਇੱਕ ਸ਼ਬਦ ਦੇ ਵਿੱਚ ਧੰਨਾ ਜੀ ਇਸ ਵਿਚਾਰ ਨੂੰ ਲੈਂਦਾ ਹੈ ਪਾਖਣ ਕੀਟ ਗੁਪਤ ਹੋਏ ਰਹਿਤਾ। ਪਾਖਣ ਪੱਥਰ, ਕੀਟ ਕੀੜਾ, ਗੁਪਤ ਲੁਕਿਆ ਹੋਇਆ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਜੋ ਮਾਰਗ ਨਾਹੀਂ, ਉਹਦੇ ਲਈ ਕੋਈ ਰਸਤਾ ਨਹੀਂ ਕਿਤੇ ਜਾਣਾ। ਪਰ ਕਹਿੰਦੇ ਦੱਸਿਆ ਧੰਨ ਹੈ ਤੂੰ, ਰੋਜ਼ੀ ਦੇਣ ਲੱਗਿਆਂ ਉਹਦਾ ਵੀ ਫਿਕਰ ਕੀਤਾ, ਜਿਹੜਾ ਪੱਥਰ ਦੇ ਵਿੱਚ ਇੱਕ ਜੀਵ ਹੈ ਉਹਦੀ ਰੋਜ਼ੀ ਦਾ ਵੀ ਤੈਨੂੰ ਧਿਆਨ ਹੈ। ਕਹਿ ਧੰਨਾ ਪੂਰਨ ਤਾਹ ਉਹ ਮਾਤਰੇ ਦੀ ਡਰਾਹੀ, ਤੂੰ ਕਦੇ ਨਹੀਂ ਡਰਦਾ ਉਹਦੇ ਪੱਥਰਾਂ ਕੀੜਿਆਂ ਨੂੰ ਦੇ ਰਿਹਾ। ਧਾਰੀਵਾਲ ਨਗਰ ਦੇ ਕੋਲ ਨਹਿਰ ਦੇ ਕੋਲ ਬਣਦਾ ਸੀ ਇਹ ਸੰਤ ਜਾਨੀ ਸੁੰਦਰ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰ ਜਥੇ ਸਮੇਤ ਤੁਰੇ ਜਾ ਰਹੇ। ਉਦੋਂ ਰਸਤੇ ਨਹੀਂ ਹੁੰਦੇ, ਪੱਥਰ ਤੋੜਿਆ ਮਜ਼ਦੂਰਾਂ ਨੂੰ, ਇਹ ਪੱਥਰ ਦੇ ਵਿੱਚੋਂ ਕੀੜਾ ਹੈ। ਅਚੰਬਾ ਜਿਹਾ ਹੋ ਗਿਆ, ਮਜ਼ਦੂਰ ਇਕੱਠੇ ਹੋ ਕੇ ਦੇਖਣ ਲੱਗ ਗਏ ਕੀੜਾ ਜੀ ਕੀੜਾ ਕੀ ਹੈ। ਕੋਈ ਜਥਿਆਲੇ ਸਿੰਘ ਜੀ ਜਾ ਖੜੇ ਹੋ ਗਏ, ਮਹਾਂਪੁਰਸ਼ ਕਹਿੰਦੇ ਕੀ ਗੱਲ ਹੈ ਭਾਈ? ਕਹਿੰਦੇ ਜੀ ਪੱਥਰ ਤੋੜਿਆ ਸੀ ਵਿੱਚੋਂ ਕੀੜਾ ਨਿਕਲਿਆ। ਸੰਤ ਦੂਰ ਖੜੇ ਕਹਿੰਦੇ ਹਾਂ, ਕਹਿੰਦੇ ਇਹ ਉਹੀ ਕੀੜਾ ਹੈ ਜਿਹੜਾ ਰਹਿ ਰਿਹਾ ਸੀ, ਕਹਿੰਦੇ ਸੈਲ ਪੱਥਰ ਮੈਂ ਜਨ ਤੋਂ ਪਾਏ, ਇਹ ਉਹੀ ਕੀੜਾ ਤਾਂ ਹੈ ਜਿਹਨੂੰ ਧੰਨਾ ਨਹੀਂ ਕਹਿੰਦੇ। ਪਾਖਣ ਕੀ ਗੁਪਤ ਹੋਏ ਰਹਿਤਾ, ਕਹਿੰਦੇ ਜੀ ਇਸ ਕੀੜੇ ਬਾਰੇ ਆਪ ਜੀ ਦੱਸੋਗੇ ਕੀ ਆ? ਕਹਿੰਦੇ ਕਿ ਇਸ ਕੀੜੇ ਦਾ ਨਾਮ ਹੈ ਇੱਕ, ਕਹਿੰਦੇ ਕੀ ਆ? ਕਹਿੰਦੇ ਸ਼ੱਕਰਖੋਰ ਕੀੜਾ। ਕਹਿੰਦੇ ਸ਼ੱਕਰ ਦਾ ਕੀ ਮਤਲਬ? ਕਹਿੰਦੇ ਪਰਮਾਤਮਾ ਦੇ ਖਾਣ ਦੇ ਲਈ ਸ਼ੱਕਰ ਪੈਦਾ ਕਰਦਾ, ਇਹ ਸ਼ੱਕਰ ਖਾਂਦਾ। ਕਹਿਣ ਲੱਗੇ ਜੀ ਜਿੱਥੋਂ ਜੇ ਪੱਥਰ ਟੁੱਟਿਆ ਇਹਦੇ ਉਹਦੇ ਇੰਨੀ ਕੁ ਮਿੱਟੀ ਪਈ ਹੈ, ਸ਼ੱਕਰ ਸ਼ੁਕਰ ਨਹੀਂ ਹੈ। ਸੰਤ ਦੂਰ ਖੜੇ ਕਹਿੰਦੇ ਨਹੀਂ, ਜਿਹਨੂੰ ਤੁਸੀਂ ਮਿੱਟੀ ਕਹਿੰਦੇ ਹੋ ਇਹਨੂੰ ਜਰਾ ਮੂੰਹ ਦੇ ਨਾਲ ਲਾ ਕੇ ਦੇਖੋ, ਰਸਨਾ ਦੱਸੋ ਵੀ ਨਹੀਂ। ਚੁਟਕੀ ਇੱਕ ਲੈ ਕੇ ਜਿਹਨੂੰ ਮਿੱਟੀ ਸਮਝਦੇ ਜੇ ਮੂੰਹ ਵਿੱਚ ਪਾਈ, ਇੰਨੀ ਸਵਾਦ ਸ਼ੱਕਰ, ਅਸਚਰਜ ਰਹਿ ਕੇ ਕਹਿੰਦੇ ਜੀ ਸ਼ੱਕਰ ਹੈ। ਮਹਾਂਪੁਰਸ਼ ਕਹਿੰਦੇ ਦੱਸੋ ਕਿਹਨੇ ਕਮਾਦ ਬੀਜਿਆ ਸੀ ਇੱਥੇ ਲਿਆ ਕੇ ਪੱਥਰ ਦੇ ਵਿੱਚ, ਕਿਹਨੇ ਇੱਥੇ ਵੇਲਣਾ ਧਰਾੜੀ ਕੱਢੀ ਸੀ, ਕਿਹਨੇ ਰਸ ਤਿਆਰ ਕੀਤਾ, ਕਿਹਨੇ ਰਸ ਪਕਾਇਆ, ਅਤੇ ਕਿਸਨੇ ਸ਼ੱਕਰ ਦੀਆਂ ਪਿਓਸੀਆਂ ਕੀਤੀਆਂ। ਕਰਨ ਹਾਰ ਤੋਂ ਕੁਛ ਅਚਰਜ ਨਾ ਹੈ, ਇਹ ਸਭ ਕੁਛ ਪਰਮਾਤਮਾ ਨੇ ਕੀਤਾ, ਅਤੇ ਬਣੀ ਬਣਾਈ ਸ਼ੱਕਰ ਉਹਦੇ ਮੂਹਰੇ ਰੱਖੋ। ਇਸ ਕਰਕੇ ਪਰਮੇਸ਼ੁਰ ਬੜਾ ਬੇਨਤ ਹੈ, ਚੌਰਾਸੀ ਲੱਖ ਜੋਨ ਉਪਾਏ, ਰਿਜਕ ਦੀਆ ਸਭ ਹੂੰ ਕੋ ਤਦਕਾ, ਸੇਵਕ ਭਰਪੂਰ ਯੁਗ ਯੁਗ ਵਾਲ ਗੁਰੂ ਤੇਰਾ ਸਭ ਸਦਕਾ। ਪਰਮਾਤਮਾ ਸਭ ਨੂੰ ਰੋਜ਼ੀ ਦੇਣ ਵਾਲਾ। ਹਾਂ ਇਹ ਜ਼ਰੂਰ ਹੈ ਕਿ ਬਹਾਨੇ ਬਣਾ ਦਿੱਤੇ ਕਿਸੇ ਦੀ ਰੋਜ਼ੀ ਕਿਸੇ ਦੁਆਰਾ, ਕਿਸੇ ਦੀ ਕਿਸੇ ਦੁਆਰਾ, ਕਿਸੇ ਦੀ ਕਿਸੇ ਕੀਲੇ ਪੀਲੇ ਆ, ਸਭ ਨਾਲ ਧੰਦੇ ਲਾਏ ਆਪ ਆਪ ਲੋਕਾਂ। ਐਸਾ ਜਿਹੜਾ ਪਰਮੇਸ਼ੁਰ ਹੈ ਅਤੇ ਉਹਦਾ ਚਿੰਤਨ ਕਰਨ ਵਾਲੇ, ਸ਼ਬਦ ਦੀ ਪਹਿਲੀ ਤੁਕ ਹੈ ਪ੍ਰਭ ਦਾਤੂ ਦਾਤਾਰ, ਹੇ ਪ੍ਰਭੂ ਜੀ ਹੇ ਮਾਲਕ ਤੂੰ ਦਾਤਿਆਂ ਦਾ ਦਾਤਾ ਹੈ। ਮੈਂ ਇੱਕ ਜਾਚਕ ਤੇਰੀ ਦਾਤੇ ਆਇਆ, ਪਰੇ ਉਹ ਜਾਚਕ ਇੱਕ ਸਰਨਾ, ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਦਾਤੇ ਨੇ ਪੁੱਛਿਆ ਕੀ ਚਾਹੁੰਦਾ ਭਾਈ? ਜਿੱਥੇ ਇੰਨਿਆਂ ਨੂੰ ਦੇ ਰਿਹਾ ਤੈਨੂੰ ਵੀ ਦਿਆਂਗਾ, ਦੱਸ ਕੀ ਚਾਹੀਦਾ? ਕਹਿੰਦੇ ਜੀ ਮੈਨੂੰ ਸੰਸਾਰ ਦਾ ਕੋਈ ਪਦਾਰਥ ਨਹੀਂ ਚਾਹੀਦਾ, ਮੈਨੂੰ ਚਾਹੀਦਾ ਜਿਹੜੇ ਹਰ ਵੇਲੇ ਤੇਰਾ ਨਾਮ ਜਪਣ ਵਾਲੇ ਮਹਾਂਪੁਰਸ਼ ਹਨ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਮੈਂ ਇੱਕੋ ਹੀ ਮੰਗ ਮੰਗਦਾ, ਮਿਲੇ ਨਾਮ ਸੰਤ ਰੇ ਜੇ ਲਗ ਪਵ ਜਲ ਕਰਨਾ, ਮੈਨੂੰ ਤਾਂ ਸੰਤ ਦੇ ਚਰਨਾਂ ਦੀ ਧੂੜ ਚਾਹੀਦੀ ਹੈ ਦਾਤਾ ਉਹ ਕਰਨੀ ਚਾਹੀਦੀ। ਮਹਾਂਪੁਰਸ਼ ਦੇ ਚਰਨ ਦੀ ਧੂੜ ਦੇ ਇੱਕ ਕਣ ਵਿੱਚ ਜਨ ਕੀ ਚਰਨ ਤੀਰਥ ਕੋਟ ਹੁੰਦਾ। ਅਜਿਹੇ ਮਹਾਂਪੁਰਸ਼ ਜਿਨ੍ਹਾਂ ਦੀਆਂ ਬਰਸੀਆਂ ਮਨਾਈਆਂ, ਉਹਨਾਂ ਦੇ ਚਰਨਾਂ ਦੀ ਧੂੜ ਦੇ ਕਣਾਂ ਦਾ ਕਿੱਡਾ ਵੱਡਾ ਪ੍ਰਤਾਪ। ਪੱਟਾਂ ਦੇ ਸਵਈਆਂ ਦੇ ਅੰਦਰ ਇਹ ਸ਼ਬਦ ਪੱਟਾਂ ਦਾ ਉਚਾਰਨ ਕੀਤਾ ਹੋਇਆ, ਮਿਲੇ ਦਾਨ ਸੰਤ ਰਹੇ। ਕਾਹਦੇ ਵਾਸਤੇ? ਜੇ ਅਲੱਗ ਭਾਵ ਜਲ ਕਰਨਾ, ਨਾਮ ਦਾ ਐਡਾ ਵੱਡਾ ਪ੍ਰਤਾਪ ਹੈ ਵੀ ਜੇ ਆਪ ਨਹੀਂ ਜਪ ਹੁੰਦਾ, ਜਿਨ੍ਹਾਂ ਨੇ ਜਪਿਆ ਉਹਨਾਂ ਦੀ ਚਰਨ ਧੂੜ ਦੇ ਨਾਲ ਵੀ ਸੰਸਾਰ ਕਰ ਜਾਈਦਾ। ਦਾਨ ਮਹਿੰਡਾ ਤਲੀ ਖਾਕ, ਤਲੀਆਂ ਦੀ ਖਾਕ ਮਿੱਟੀ ਜਿਹੜੀ ਪੈਰਾਂ ਦੇ ਹੇਠਾਂ ਲੱਗਦਾ। ਜੇ ਮਿਲੇ ਤਾਂ ਮਸਤ ਲਾਈ ਹੈ, ਪੂਰਾ ਲਾਲਚ ਛੱਡੀ ਹੈ, ਕੋਈ ਇੱਕ ਮਨ ਅਲੱਗ ਪਿਆਰੀ ਹੈ। ਦਾਨ ਮਹਿੰਡਾ ਤਲੀ ਗੁਰਸਿੱਖਾਂ ਕੀ ਹਰ ਧੂੜ ਦੇ, ਕਦੇ ਵਾਸਤੇ ਹਮ ਪਾਪੀ ਦੀ ਗਤ ਪਾਏ। ਇਹਦਾ ਮਤਲਬ ਚਰਨ ਧੂੜ ਵੀ ਗਤੀ ਕਰਦੀ ਹੈ ਜਿਵੇਂ ਨਾਮ ਗਤੀ ਕਰਦਾ ਹੈ। ਇਹਦੇ ਵਿੱਚ ਭਾਈ ਗੁਰਦਾਸ ਨੇ ਇਹ ਨਹੀਂ ਕਿਹਾ ਵੀ ਧੂੜੀ ਲੇਖ ਮਟਾਇਆ, ਮੱਥੇ ਦੇ ਮੰਦੇ ਨੇ ਸਾਨੂੰ ਨਿਰਦਲੀ ਹੈ। ਚਰਨ ਧੂੜ ਦੇ ਐਡੀ ਵੱਡੀ ਸਮਰੱਥਾ ਹੈ। ਸੰਤ ਭਾਈ ਗੁਰਦਰ ਸਿੰਘ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਚੱਲਦਾ ਪੰਥ ਲਾਹੌਰ ਦੇ ਬਾਹਰ ਬਾਹਰ, ਇੱਕ ਜਗ੍ਹਾ ਸਾਧੂ ਦੀ ਕੁਟੀਆ ਬਣਾ ਕੇ ਰਾਤ ਦਿਨ ਸਾਧਨ ਕਰਦੇ, ਕੋਈ ਪ੍ਰੇਮੀ ਲੈ ਗਿਆ ਚਲੇ ਜਾਂਦੇ, ਆਨੰਦ ਵਿੱਚ ਰਹਿੰਦੇ। ਇੱਕ ਪਰਿਵਾਰ ਸੀ ਸਿੱਖਾਂ ਦਾ ਜਿਹਦੀ ਇਕੱਠ, ਉਸ ਪਰਿਵਾਰ 'ਚ ਇੱਕ ਨੌਜਵਾਨ ਬੇਟੀ ਸੀ, ਜਵਾਨ ਉਮਰ ਹੈ। ਜਵਾਨ ਉਮਰ ਦੇ ਵਿੱਚ ਵਿਕਾਰਾਂ ਦੀਆਂ ਨੇਰੀਆਂ ਵੀ ਉੱਠਦੀਆਂ ਨੇ, ਕੋਈ ਕੰਟਰੋਲ ਕਰ ਲਵੇ ਸਾਦਾ ਵਾਲਾ ਬਚ ਰਹਿੰਦਾ, ਨਹੀਂ ਇਹ ਨੇਰੀ ਅੱਖਾਂ ਤੋਂ ਉਹਨਾਂ ਕਰ ਦਿੰਦੀ, ਕਿਤੇ ਖੂਜ ਵੀ ਛੱਡ ਦਿੰਦੀ। ਇਹ ਕਾਰਨ ਐਸਾ ਹੋਇਆ, ਬੀਬਾ ਜੀ ਇਸ਼ਨਾਨ ਕਰਕੇ ਕੀ ਸਾਰੇ ਕਰ ਰਹੇ ਸੀ ਕੋਠੀ 'ਚ, ਇਹ ਲਿੰਕ ਵਿੱਚ ਆਈ ਹੋਈ ਹੈ ਸਭ ਕੁਝ। ਇਹ ਸੰਤ ਭਾਈ ਗੁਰਦਰ ਸਿੰਘ ਜੀ ਜਾ ਰਹੇ ਸੀ ਕੁਦਰਤੀ, ਤਾਂ ਇਸ ਤੋਂ ਸਾਹਮਣੇ ਇੱਕ ਮੁਸਲਮਾਨ ਨਵਾਬ ਦਾ ਮਹਿਲ ਸੀ। ਅਸਾਂ ਲਿਖਿਆ ਵੀ ਉਹ ਕੁਦਰਤੀ ਨਵਾਬ ਆਪਣੇ ਮਹਿਲ 'ਤੇ ਚੜ੍ਹਿਆ ਸੀ। ਰੂਪੇ ਕਾਮੇ ਦੋਸਤੀ, ਉਹ ਦੇਖਣ ਤੋਂ ਉਹਦੇ ਮਨ ਵਿੱਚ ਗੰਦੀ ਬਾਦਸ਼ਾਹ ਪੈਦਾ ਹੋਈ ਸੰਕਲਪ, ਅਤੇ ਉਹਦੇ ਦੇਖਣ ਦੇ ਵਿੱਚ ਮੈਰੀ ਦ੍ਰਿਸ਼ਟੀ ਨਾਲ ਉਸ ਗੁਰਸਿੱਖ ਬੱਚੀ ਵੱਲ ਵੇਖਿਆ, ਅਤੇ ਉਹਨੇ ਕੁਝ ਸਹਿਨਤ ਕੀਤੀ ਤਾਂ ਬੀਬੀ ਹੱਸ ਪਈ। ਇਹ ਗੱਲ ਸੰਤਾਂ ਨੇ ਵੇਖਾ, ਬੜਾ ਅਫਸੋਸ ਕੀਤਾ ਵੀ ਇੱਕ ਅੰਮ੍ਰਿਤਧਾਰੀ ਪਰਿਵਾਰ ਦੀ ਬੱਚੀ ਇੱਕ ਮੁਸਲਮਾਨ ਦੀ ਗਲਤ ਹਰਕਤ ਦੇ ਨਾਲ ਸਹਿਮਤ ਹੋ ਗਈ। ਇਹ ਤਾਂ ਡੁੱਬ ਕੇ ਮਰ ਜਾਣ ਵਾਲੀ ਗੱਲ ਹੈ। ਮੈਂ ਇਹਨਾਂ ਘਰਾਂ ਦਾ ਨਿਮਕ ਹੋਣਾ ਐਸਾ ਨਹੀਂ ਹੋਣ ਦੇ, ਬ੍ਰਹਮ ਗਿਆਨੀ ਸੰਤ ਵੀ ਰੋਕਿਆ ਉਸ ਘਰ। ਬੱਚੀ ਕੋਠੀ 'ਚ ਬੇਟਾ ਉਤਰੀ, ਪਰਿਵਾਰ ਤੱਕ ਤਾਂ ਇਹ ਗੱਲ ਪਹੁੰਚੀ ਨਹੀਂ। ਮਹਾਂਪੁਰਸ਼ਾਂ ਨੇ ਤਾਂ ਮਸਤਕ ਦੇਖਿਆ, ਮਸਤਕ ਪੜ੍ਹਿਆ, ਮਸਤਕ ਦੇ ਉੱਤੇ ਇੱਕ ਮੰਦੀ ਰੇਖਾ ਦੇਖੀ, ਉਸ ਮੰਦੀ ਰੇਖਾ ਵਿੱਚ ਪੜ੍ਹਿਆ ਕਿ ਇਹ ਆਪਣੇ ਧਰਮ ਤੋਂ ਡੋਲਦੇ, ਧਰਮ ਤੋਂ ਪਿਛਲਾ ਪੂਰਬਲਾ ਮਾੜਾ ਕਰਨ ਪਿਆ। ਮਹਾਂਪੁਰਸ਼ ਸੋਚਣ ਲੱਗੇ ਵਿਦਾਤਾ ਇਹ ਲੇਖ ਤਾਂ ਲਿਖਣਾ ਔਖੀ ਬਾਤ ਹੈ। ਹੀਰਾ ਲਿਖਿਆ ਉਹ ਲੇਖ ਨੇ ਬੇਟੀ ਨੇ ਸੀ, ਜੋ ਲਿਖਿਆ ਕਰਤਾ ਪਰਦਾਤਾ। ਮੈਂ ਇਸ ਘਰ ਦਾ ਨਿਮਖਾਨਾ, ਇਹ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਦਾ ਘਰ ਹੈ, ਇਹ ਗੁਰਸਿੱਖ ਪਰਿਵਾਰ ਹੈ, ਇੱਥੇ ਅਨੰਤ ਹੋ ਜਾਏਗਾ ਜੇ ਐਸਾ ਹੋਇਆ। ਦਾਤਾ ਮੇਰੀ ਬੇਨਤੀ ਹੈ, ਇਸ ਘਰ ਨੂੰ ਉਜੜ ਤੋਂ ਉਜਾੜਾ, ਇਸ ਘਰ ਦੀ ਇੱਜ਼ਤ ਬਣੀ ਰਹੇ। ਸਤਿਪੁਰਸ਼ ਜਿਹਨਾਂ ਦਾ ਜੀਵਨ ਦਰਵੇਸ਼ ਤਾਂ ਕਹਿੰਦੇ ਨੇ ਭਾਈ, ਕੁੱਤੇ ਨੂੰ ਵੀ ਦਰਵੇਸ਼ ਕਰ ਦਿੰਦੇ, ਸੰਤ ਨੂੰ ਵੀ ਦਰਵੇਸ਼ ਕਹਿੰਦੇ। ਕੁੱਤਾ ਜਿਹੜੇ ਘਰ ਦਾ ਟੁੱਕੜ ਖਾ ਗਏ ਨਾ, ਉਸ ਘਰ ਦੇ ਵੀ ਵਫਾਦਾਰੀ ਰਹਿੰਦੀ। ਆਕਾਸ਼ਬਾਣੀ ਹੋਈ, ਸੰਤ ਜੀ ਕੀ ਸੋਚਾਂ ਵਿੱਚ ਪੈ ਗਏ? ਕਿਆ ਦਾਤਾ, ਮੈਂ ਗੁਰਮਤਿ ਸਿਧਾਂਤਾਂ ਵਿੱਚ ਪੜ੍ਹਿਆ ਕਿ ਮੰਦੇ ਕਰਮਾਂ ਦੀ ਰੇਖਾ ਮਿਟ ਜਾਂਦੀ ਹੈ। ਗੁਰਸਿੱਖਾਂ ਦੀ ਚਰਨ ਧੂੜ ਵਿੱਚ ਬੜਾ ਪ੍ਰਤਾਪ ਹੈ। ਇਹ ਬੇਨਤੀ ਹੈ, ਇਹਦੀ ਮੰਦੀ ਰੇਖਾ ਮਿਟਾਉਣ ਵਾਸਤੇ ਦਾਤਾ ਕਿਰਪਾ ਕਰ। ਕਹਿਣ ਲੱਗੇ ਸੰਤ ਜੀ, ਆਕਾਸ਼ਬਾਣੀ ਹੋਈ, ਮੈਂ ਤੇਰੇ 'ਤੇ ਬੜਾ ਪ੍ਰਸੰਨ ਪਰਉਪਕਾਰੀ ਹਾਂ। ਅਗਰ ਤੂੰ ਇਹਦੀ ਮੰਦੀ ਰੇਖਾ ਮਿਟਾਉਣਾ ਚਾਹੁੰਦਾ ਹੈ ਤਾਂ ਆਪਣੇ ਪੈਰਾਂ ਦੀਆਂ ਤਲੀਆਂ ਦੇ ਨਾਲ ਜਿਹੜੀ ਮਿੱਟੀ ਲੱਗੀ ਹੋਈ ਹੈ, ਉਸ ਮਿੱਟੀ ਨੂੰ ਲਾਹ ਕੇ ਇਸ ਬੀਬੀ ਦੇ ਮੱਥੇ ਦੇ ਉੱਤੇ ਲਾ ਦੇ, ਮੰਦੀ ਰੇਖਾ ਮਿਟੇ। ਸੰਤ ਭਾਈ ਗੁਰਦਰ ਸਿੰਘ ਨੇ ਆਪਣੀ ਚਰਨਾਂ ਤੋਂ ਮਿੱਟੀ ਤਾਰ ਕੇ ਉਸ ਬੀਬੀ ਦੇ ਇਸ ਤਰ੍ਹਾਂ ਮੱਥੇ ਦੇ ਉੱਤੇ ਲਾ ਦਿੱਤੀ। ਜਿਵੇਂ ਕੋਈ ਪ੍ਰੇਤ ਚਿੰਬੜਿਆ ਹੁੰਦਾ, ਗੰਦੀ ਵਾਸ਼ਨਾ ਦਾ ਪ੍ਰੇਤ ਲੈ ਗਿਆ ਅਤੇ ਹੱਥ ਜੋੜ ਕੇ ਬੱਚੀ ਕਹਿਣ ਲੱਗੀ, ਮਹਾਰਾਜ ਹੁਣ ਇਹ ਪਰਦਾ ਇਵੇਂ ਜਿਵੇਂ ਬਣਿਆ ਰਹੇ, ਮੈਂ ਹੁਣ ਬਿਲਕੁਲ ਤਿਆਰ ਪਰ ਤਿਆਰ ਹਾਂ, ਮੈਨੂੰ ਸ਼ਰਮ ਆ ਰਹੀ ਹੈ ਕਿ ਮੈਨੂੰ ਉਹਦੇ ਨਾਲ ਸਹਿਮਤ ਤੋਂ ਸਹਿਮਤ ਨਹੀਂ ਹੋਣਾ ਚਾਹੀਦਾ। ਹਾਲਾਂਕਿ ਤੂੰ ਬਹੁਤਾ ਵੱਡਾ ਗੁਨਾਹ ਨਹੀਂ ਸੀ, ਦੇਖਿਆ ਸੀ ਸਿਰਫ ਹੱਸੀ ਸੀ ਲੜਕੀ, ਇਸ ਤੋਂ ਅੱਗੇ ਕੁਛ ਨਹੀਂ ਸੀ ਹੋਇਆ। ਮਹਾਂਪੁਰਸ਼ ਦੀ ਚਰਨ ਧੂੜ ਨੇ ਜੀਵਨ ਬਦਲ ਕੇ ਰੱਖ ਦਿੱਤਾ, ਇਹ ਪ੍ਰਤਾਪ ਹੈ। ਸੰਤ ਦੀ ਚਰਨ ਧੂੜ ਦਾ ਪ੍ਰਤਾਪ ਹੈ, ਇਸ ਲਈ ਨਾਮ ਜਪਣ ਵਾਲਿਆਂ ਨੂੰ ਤਾਂ ਆਪਾਂ ਕਹਿੰਦੇ ਕਿ ਘਰ ਵਿੱਚ ਚਰਨ ਪੈ ਲੈਂਦੇ। ਹੁਣ ਕਾਰਨ ਕੀ? ਗੁਰਸਿੱਖਾਂ ਦੀ ਚਰਨ ਧੂੜ ਦਾ ਪ੍ਰਤਾਪ ਹੋਇਆ ਕਰਦਾ। ਹਾਂ, ਇਹ ਗੱਲ ਜ਼ਰੂਰ ਹੈ ਕਿ 100 ਫੰਡਰ ਮੱਝਾਂ ਜਾਂ ਫੰਡਰ ਗਊਆਂ ਇਕੱਠੀਆਂ ਕਰਨ ਨਾਲੋਂ ਦੁੱਧ ਦੇਣ ਵਾਲੀ ਇੱਕੋ ਹੀ ਜਾਂਦੀ ਹੈ। ਫੰਡਰ ਗਊਆਂ ਤੋਂ ਵੱਜਣਾ, ਦਾਣਾ ਪਾਈ ਜਾਓ, ਦੁੱਧ ਨਹੀਂ ਉਤਰਨਾ। ਨਾਮ ਜਪਣ ਵਾਲਾ ਨਿਤਨੇ ਦੀ ਗੁਰਸਿੱਖ ਇੱਕ ਚੰਗਾ ਸੈਂਕੜੇ ਪਕੜ, ਉੱਥੋਂ ਹੀ ਲੱਭ। ਇਸ ਕਰਕੇ ਭੱਟ ਕਹਿੰਦੇ ਨੇ, ਪ੍ਰਭ ਦਾਤ ਉਦਾਤਾਰ ਪਰੇ ਉਜਾਤੀ ਸਰਨਾ, ਮਿਲੇ ਦਾਨ ਸੰਤ ਰੇ ਜਿਹੇ ਲਗ ਪਰ ਜਲ ਕਰਨਾ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹੋ ਦਰਸ ਮਨ ਚੋ ਭਗਤੇ ਮਨ ਠਹਿਰਾਵੈ। ਬਲਿਓ ਚ ਰਾਜ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਅਖੀਰ ਦੇ ਵਿੱਚ ਇਹ ਵੀ ਗੱਲ ਕਹਿ ਦਿੰਦੀ ਵੀ ਇਹ ਗੱਲ ਪੂਰੇ ਸੰਸਾਰ 'ਚ ਪ੍ਰਗਟ ਹੈ ਕਿ ਗੁਰੂ ਨਾਨਕ ਆਪ ਪਾਰਗਨ ਪਰਮੇਸ਼ਰ ਹੈ, ਉਹਦਾ ਹੀ ਸਰੂਪ ਹੈ। ਜਨ ਨਾਨਕ ਗੁਰ ਪਾਰ ਨਾਨਕ ਸੋਧੇ ਸਿਮਰਤ ਵੇਦ ਪਾਰ ਨਹੀਂ ਗੁਰ ਨਾ ਹੀ ਭੇਦ ਨਹੀਂ ਹੈ ਭੇਦ। ਗੁਰੂ ਕਿਰਪਾ ਕਰੇ, ਆਓ ਸਮਾਂ ਸਮਾਪਤੀ 'ਤੇ ਪਹੁੰਚ ਗਿਆ, 5-7 ਮਿੰਟ ਰਹਿੰਦੇ ਨੇ, ਤਾਂ ਆਪਾਂ ਗੱਲ ਇੱਥੇ ਸਮਾਪਤ ਕਰਦੇ ਹਾਂ। ਇਹ ਅਜੇ ਆਪਣੇ ਇਕੱਠੇ ਹੋਣ ਦਾ ਸਤਸੰਗਤ ਕਰਨ ਦਾ ਸਮਾਂ ਲੰਘ ਬਣਿਆ ਹੋਇਆ। 2 ਤਾਰੀਖ ਤੱਕ ਦਾਸ ਆਪ ਜੀ ਦੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਹਾਜ਼ਰ ਹੈ। ਇਹਦੇ ਵਿੱਚ ਹੁਣ ਆਪਣਾ ਅਗਲਿਆਂ ਦਿਨਾਂ ਤੋਂ ਭਾਈ ਦਲਜੀਤ ਸਿੰਘ ਉੱਪਲ ਸਾਹਿਬ ਕਹਿੰਦੇ ਸੀ, ਕਹਿੰਦੇ ਕੋਈ ਇਸ ਤਰ੍ਹਾਂ ਵਿਚਾਰ ਜਿਹੜਾ ਉਹ ਪ੍ਰਕਰਨ ਮਤਾਂ ਕੱਲ੍ਹ ਤੋਂ ਹੁਣ ਤੱਕ ਮੈਂ ਕਿਹਾ ਬਰਸੀਆਂ ਬਣਾ ਕੇ ਹਟੇ ਵੀ ਅਜੇ ਬਰਸੀਆਂ ਦਾ ਪ੍ਰਭਾਵ ਨਹੀਂ ਗਿਆ ਮਨ ਤੋਂ, ਅਜੇ ਸੰਤਾਂ ਦੀ ਗੱਲ ਕਿਤੇ ਵੀ ਹੋ ਜਾਣੀ ਕਿ ਅੱਜ ਸਾਨੂੰ ਕੱਲ੍ਹ ਤੋਂ ਜੈ ਸ਼੍ਰੀ ਗੁਰੂ ਕਿਰਪਾ ਕਰੇਗਾ, ਉਹ ਕੱਲ੍ਹ ਤੋਂ ਵਿਚਾਰ ਸ਼ੁਰੂ ਹੋ ਜਾਏਗੀ। ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਭਾਦਰੋਂ ਸੁਦੀ ਏਕ ਹੁੰਦਾ, ਉਸ ਨੂੰ ਸਮਰਪਿਤ ਉਸ ਦਿਹਾੜੇ ਦੀ ਯਾਦ 365 ਦਿਨਾਂ 'ਚ ਕਿਸੇ ਦਿਨ ਵੀ ਮਨਾ ਸਕਦੇ ਹਾਂ, ਇਹ ਕੋਈ ਗੁਰ ਨਹੀਂ ਹੈ, ਪਰ ਅਸਲੀ ਦਿਹਾੜਾ ਉਹ ਹੀ ਹੈ। ਗੁਰੂ ਕਿਰਪਾ ਕਰੋ ਆਓ ਅਤੇ ਇੱਥੇ ਸਮਾਪਤੀ ਹੈ, ਪੁਨਰ ਸਾਨੂੰ ਕਰਨੀ। ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ, ਬੜੇ ਬੜੇ ਸਨੇਹ ਕਰਕੇ ਆਉਂਦੇ ਹੋ। ਇਹ ਬਰਸੀਆਂ ਮਨਾਉਣ ਤੋਂ ਬਾਅਦ ਜਿਵੇਂ ਡਾਕਟਰ ਸਾਹਿਬ ਨੇ ਅਨਾਊਂਸਮੈਂਟ ਕੀਤੀ ਸੀ, ਉਹਦੇ ਅਨੁਸਾਰ ਕਿ ਡਿਊਟੀ ਸਮਝ ਕੇ ਆਇਓ ਪਾਉਂਦੇ ਹੈ, ਇਹੀ ਲਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।